एकांकार सतना करता पुरख निर्भर निर्वैर अकाल मूरत अजूनी सैभम मोहर प्रसाद जप आद सच जोगाद सच है भी सच नानक होसी भी सच ज्यों बुलावे त्यों बोलह स्वामी कुदरत कौन हमारी साधु संग नानक जस गायो जो प्रभु की अत प्यारी मुख चराय शास्त्र खट पिंग ग्रंथ जाय अंध लख बदन सुने जो काल कृपा कराय।
सतनाम श्री वाहेगुरु साहिब जी गौड़ी कबीर जी ओए जो दिसै अंबर तारे किनोए चीते चीतन हारे कोहरे पंडित अंबर का स्यो लागा बुझै बुझन हार सुभागा रहाओ सूरज चंद करह उजियारा सब मह पसरिया ब्रह्म पसारा कहो कबीर जानेगा सोए हृदय राम मुख राम होए ओए जो दिसै अंबर तारे
परम सत्कार योग सतगुरु पातशाह जी दी साजी निवाजी साध संगत जी पवित्र बाणी दी विचार करन तो पहला मन नूं एकागर करन वास्ते सतगुरु देव पातशाह जी दा बख्शिया होया गुरमंत्र सारे गुरमुख प्यारे माई भाई प्यार अते सत्कार सहित उचारना करो सारे प्यार नाल आखो सतनाम श्री वाहिगुरु एक बार फिर आखो सतनाम श्री वाहिगुरु साहेब सतगुरु जी पवित्र बाणी द्वारा सानू कलयुगी जीवन नूं इस तरह उपदेश कर रहे हैं।
गौड़ी कबीर जी ओए जो दिसै अंबर तारे
संसार ते दो तरह के लोग वसदे ने एक ओ ने जिन्होंने केवल संसार जाना है दूसरे ओ ने जो संसार तो अगे लंघ गए जिन्होंने निरंकार जाना निरंकार में जानने वाले लोगों की गिनती बहती नहीं उंगलियां तो गिने जा सकते हैं। दुनियावी लोग जो निरंकार में जानने के मार्ग ते चले तो रुक जाते रहे किसी ने पदार्थों की रुकावट रोक लेंदी किसी नूं धन रोक लैंदा किसी नूं पुत्र धीआं संसार का मोह रोक लैंदा ਉਹ ਮੰਜ਼ਿਲ ਤੇ ਨਾ ਪਹੁੰਚ ਸਕਦੇ। ਜਿਤਨੀ ਦੇਰ ਮੰਜ਼ਿਲ ਤੇ ਨਹੀਂ ਪਹੁੰਚੇ ਉਤਨੀ ਦੇਰ ਨਿਰੰਕਾਰ ਦੀ ਗੱਲ ਕਰਨੀ ਬੜੀ ਕਠਿਨ ਹੈ। ਪੰਡਤ ਮੰਜ਼ਿਲ ਤੇ ਨਹੀਂ ਪਹੁੰਚਿਆ, ਪੰਡਤ ਕੋਲ ਕਿਤਾਬੀ ਗਿਆਨ ਬਹੁਤ ਹੈ, ਸੰਸਾਰ ਦਾ ਗਿਆਨ ਹੈ, ਵੇਦ ਸ਼ਾਸਤਰ ਪੜ੍ਹ ਕੇ ਉਹਨਾਂ ਵਿੱਚੋਂ ਉਸਨੇ ਨਿਰੰਕਾਰ ਦਾ ਗਿਆਨ ਵੀ ਪ੍ਰਾਪਤ ਕੀਤਾ, ਜਾਣਕਾਰੀ ਹੋ ਗਈ। ਨਿਰੰਕਾਰ ਨੂੰ ਜਾਣਿਆ ਨਹੀਂ ਹੈ ਪੰਡਤ ਨੇ, ਜਾਣਕਾਰੀ ਹੈ। ਜਾਣਕਾਰੀ ਤੇ ਜਾਣਨ ਵਿੱਚ ਬਹੁਤ ਅੰਤਰ ਹੈ। ਜਾਣਕਾਰੀ ਤੁਸੀਂ ਤਰਨ ਦੀ ਪੁਸਤਕਾਂ ਚੋਂ ਪੜ੍ਹ ਕੇ ਲੈ ਸਕਦੇ ਹੋ ਕਿ ਤੈਰਨਾ ਕਿਵੇਂ ਹੈ, ਪਰ ਜਾਣਿਆ ਤਾਂ ਉਦੋਂ ਜਾਏਗਾ ਜਦੋਂ ਪਾਣੀ ਵਿੱਚ ਉਤਰੋਗੇ। ਆਇਆ ਜੋ ਪੁਸਤਕ ਚ ਪੜ੍ਹਿਆ ਹੈ ਉਸ ਮੁਤਾਬਕ ਤੈਰ ਸਕਦੇ ਹੋ ਕਿ ਨਹੀਂ? ਜਾਣਕਾਰੀ ਪੜ੍ਹ ਕੇ ਹੋ ਸਕਦੀ ਹੈ, ਜਾਣਿਆ ਪੜ੍ਹ ਕੇ ਨਹੀਂ ਜਾਂਦਾ। ਪੰਡਿਤ ਨੂੰ ਜਾਣਕਾਰੀ ਹੈ ਨਿਰੰਕਾਰ ਦੀ, ਅੱਜ ਸਾਰੇ ਸੰਸਾਰ ਨੂੰ ਜਾਣਕਾਰੀ ਹੈ। ਲੋਕ ਤਾਂ ਹੀ ਤਾਂ ਜਲਦੀ ਨਾਲ ਕਹਿ ਦਿੰਦੇ ਨੇ ਸਭ ਵਿੱਚ ਵਸਦਾ ਹੈ, ਜਰਰੇ ਜਰਰੇ ਵਿੱਚ ਵਿਆਪਕ ਹੈ, ਕਣ ਕਣ ਵਿੱਚ ਮੌਜੂਦ ਹੈ। ਜਾਣਕਾਰੀ ਹੈ, ਜਾਣਿਆ ਨਹੀਂ ਹੈ। ਜਾਣਨਾ ਖਰਾ ਕਠਿਨ ਹੈ, ਪਰ ਮਨੁੱਖ ਆਪਣੇ ਆਪ ਜਾਣ ਵੀ ਨਹੀਂ ਪਾਉਂਦਾ। ਗੁਰਬਾਣੀ ਕਹਿੰਦੀ ਜਿਸ ਨੂੰ ਤੂੰ ਜਾਣਾਏ ਸੋਈ ਜਨ ਜਾਣ, ਜਿਸ ਨੂੰ ਉਹ ਜਣਾਉਂਦਾ ਹੈ ਉਹ ਜਾਣ ਲੈਂਦਾ ਹੈ, ਜੋ ਜਾਣ ਲੈਂਦਾ ਹੈ ਉਹ ਸੰਸਾਰ ਦੇ ਝਮੇਲਿਆਂ ਵਿੱਚ ਨਹੀਂ ਫਸਦਾ। ਫਿਰ ਹਰ ਗੁਣ ਸਦ ਹੀ ਆਖ ਵਖਾਣ, ਸਦੀਵ ਕਾਲ ਜਿਸ ਨੂੰ ਉਹ ਜਾਣਿਆ ਹੈ ਉਸ ਦੇ ਗੁਣਾਂ ਦਾ ਉਚਾਰਨ ਕਰਦਾ ਰਹਿੰਦਾ। ਦੁਨੀਆ ਦੇ ਲੋਕ ਵਰਜਦੇ ਨੇ, ਰੁਕਦੇ ਨੇ, ਪਰ ਉਹ ਰੋਕਿਆ ਰੁਕਦਾ ਨਹੀਂ। ਕਬੀਰ ਜੀ ਨੇ ਆਪਣੀ ਬਾਣੀ ਚ ਵਚਨ ਕਹੇ ਨੇ ਕਿ ਲਾਗੀ ਪ੍ਰੀਤ ਸੁਜਾਨ ਸਿਉਂ, ਵਰ ਜਾ ਲੋਕ ਅਜਾਨ, ਤਾਂ ਸਿਉਂ ਤੂੰ ਠੀਕ ਕਿਉਂ ਬਣੇ ਜਾ ਕੇ ਜੀ ਪ੍ਰਾਣ। ਜਿਸ ਨੇ ਇਹ ਸਭ ਕੁਝ ਦਿੱਤਾ ਹੈ ਉਸ ਨਾਲੋਂ ਟੁੱਟੀ ਬਣੇਗੀ ਕਿਵੇਂ? ਉਸ ਨਾਲ ਟੁੱਟੀ ਗੰਢਣ ਲਈ ਤਾਂ ਕੁਝ ਕਰਨਾ ਪਏਗਾ, ਪਰ ਉਸ ਅੱਗੇ ਅਰਦਾਸ ਕਰਨੀ ਪਏਗੀ। ਜੋ ਕਰਮ ਗੁਰੂ ਦ੍ਰਿੜਾਉਂਦਾ ਹੈ ਉਹ ਕਰਨੇ ਪੈਣਗੇ। ਆਪਣਾ ਸਭ ਕੁਝ ਅਰਪਣ ਕਰਕੇ ਹੀ ਤਾਂ ਪ੍ਰਾਪਤੀ ਹੈ ਉਸਦੀ, ਗੱਲਾਂ ਨਾਲ ਉਹ ਪ੍ਰਾਪਤ ਨਹੀਂ ਹੁੰਦਾ। ਧਨ ਪਦਾਰਥ ਉਸ ਨੂੰ ਪ੍ਰਾਪਤ ਕਰਨ ਦਾ ਵਿਸ਼ਾ ਨਹੀਂ ਹੈ। ਪੰਡਿਤ ਦੀ ਜਾਣਕਾਰੀ ਬਹੁਤ ਹੈ, ਪਰ ਜੇ ਅਸੀਂ ਕਹਿ ਦਈਏ ਪੰਡਿਤ ਕੋਲ ਕਬੀਰ ਵਰਗਾ ਗਿਆਨ ਹੈ, ਇਹ ਨਹੀਂ ਹੈ। ਕਬੀਰ ਨੇ ਜਾਣਿਆ ਹੈ, ਪੰਡਿਤ ਨੂੰ ਜਾਣਕਾਰੀ ਹੈ। ਇਸੇ ਕਰਕੇ ਹੀ ਤਾਂ ਪੰਡਿਤ ਮਾਰ ਖਾ ਜਾਂਦਾ ਹੈ। ਕਬੀਰ ਪੜ੍ਹਿਆ ਲਿਖਿਆ ਵੀ ਨਹੀਂ, ਕਬੀਰ ਕੋਲ ਕਿਸੇ ਵਿਸ਼ਵ ਵਿਦਿਆਲੇ ਦੀ ਯੂਨੀਵਰਸਿਟੀ ਦੀ ਡਿਗਰੀ ਵੀ ਨਹੀਂ। ਕਬੀਰ ਨੇ ਕੇਵਲ ਤੇ ਕੇਵਲ ਜਾਣਿਆ ਹੈ। ਜੋ ਜਾਣ ਲੈਂਦਾ ਹੈ, ਯਾਦ ਰੱਖਿਓ, ਜੋ ਤੈਰਨਾ ਜਾਣਦਾ ਹੈ ਉਹੀ ਤਾਂ ਪਾਰ ਜਾਏਗਾ ਨਾ। ਜਿਸ ਕੋਲ ਕੇਵਲ ਜਾਣਕਾਰੀ ਹੈ ਉਹ ਕਿਵੇਂ ਪਾਰ ਜਾਏਗਾ? ਮਨੁੱਖ ਨੇ, ਸੰਸਾਰ ਦੇ ਲੋਕਾਂ ਨੇ ਰੱਬ ਦੀ ਜਾਣਕਾਰੀ ਪ੍ਰਾਪਤ ਕਰ ਲਈ, ਜਾਣਿਆ ਨਹੀਂ। ਜਾਣਦਾ ਹੈ ਕੋਈ ਵਿਰਲਾ ਜਿਸ ਤੇ ਉਸ ਦੀ ਕਿਰਪਾ ਹੋ ਜਾਏ। ਜੋ ਜਾਗ ਜਾਏ ਸੁੱਤੇ ਕਦੇ ਜਾਣ ਨਹੀਂ ਪਾਉਂਦੇ, ਸਾਰਾ ਸੰਸਾਰ ਸੁੱਤਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪਵਿੱਤਰ ਬਾਣੀ ਵਿੱਚ ਕਿ ਸੰਸਾਰ ਦੇ ਲੋਕ ਮੋਹ ਵਿੱਚ ਸੁੱਤੇ ਨੇ, ਤੇ ਜੋ ਸੁੱਤਾ ਹੈ ਉਹ ਈਸ਼ਵਰ ਨੂੰ ਕਿਵੇਂ ਜਾਣੇਗਾ? ਉਸ ਨੂੰ ਤਾਂ ਆਪੇ ਦਾ ਗਿਆਨ ਵੀ ਨਹੀਂ, ਮੈਂ ਕੌਣ ਹਾਂ ਉਹ ਨਹੀਂ ਜਾਣਦਾ, ਸੁੱਤਾ ਨਹੀਂ ਜਾਣਦਾ। ਸੌਂ ਜਾਏ ਕੋਈ ਭਿਖਾਰੀ, ਸੌਂ ਜਾਏ ਕੋਈ ਰਾਸ਼ਟਰਪਤੀ, ਫਿਰ ਦੋਹਾਂ ਨੂੰ ਪਤਾ ਨਹੀਂ ਕਿ ਮੈਂ ਭਿਖਾਰੀ ਹਾਂ, ਮੈਂ ਰਾਸ਼ਟਰਪਤੀ ਹਾਂ। ਸੁੱਤੇ ਨੂੰ ਕਿਸੇ ਨੂੰ ਵੀ ਗਿਆਨ ਨਹੀਂ ਹੁੰਦਾ। ਜਾਗਦੇ ਨੂੰ ਹੀ ਗਿਆਨ ਹੈ ਤੇ ਜਿਸ ਜਾਗਣ ਦੀ ਗੱਲ ਅਸੀਂ ਕਰਦੇ ਹਾਂ ਉਹ ਜਾਗਣਾ ਪੰਡਿਤ ਦਾ ਜਾਗਣਾ ਹੈ। ਜਿਸ ਜਾਗਣ ਦੀ ਕਬੀਰ ਗੱਲ ਕਰਦਾ ਹੈ ਉਹ ਕਿਸੇ ਅਜਿਹੀ 10 ਘੰਟੇ 12 ਘੰਟੇ ਦੀ ਨੀਂਦ ਤੋਂ ਜਾਗਣਾ ਨਹੀਂ ਹੈ, ਉਹ ਅਗਿਆਨ ਦੀ ਅਵਸਥਾ ਤੋਂ ਜਾਗਣਾ ਹੈ, ਅਗਿਆਨ ਤੋਂ ਉੱਚੇ ਉੱਠ ਜਾਣਾ ਹੈ, ਗਿਆਨ ਜਾਗਰਤ ਵਿੱਚ ਜਾਗਣਾ ਹੈ। ਅਸੀਂ ਕਦੇ ਰਹਿਣ ਸਭਾ ਕੀਰਤਨ ਹੋਏ ਤੇ ਅਸੀਂ ਤਾਂ ਇੱਕ ਗੱਲ ਪੜ੍ਹ ਲਈ, ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ, ਪਰ ਗੁਰੂ ਕਿਸ ਜਾਗਣ ਦੀ ਗੱਲ ਕਰਦਾ ਉਹਦਾ ਸਾਨੂੰ ਗਿਆਨ ਨਹੀਂ ਹੈ। ਅਸੀਂ ਸੋਚਦੇ ਹਾਂ ਰਾਤ ਕੀਰਤਨ ਵਿੱਚ ਬੈਠ ਕੇ ਲੰਘਾ ਦਿੱਤੀ ਤੇ ਅਸੀਂ ਰਾਤ ਭਰ ਜਾਗਦੇ ਰਹੇ, ਕਾਹਦਾ ਜਾਗਿਆ ਜੇ ਮੁੜ ਕੇ ਸੌਂ ਜਾਏ। ਗੁਰੂ ਕਹਿੰਦਾ ਤੂੰ ਇੱਕ ਵਾਰੀ ਜਾਗ ਤੇ ਫਿਰ ਤੈਨੂੰ ਨੀਂਦ ਵਿਆਪੇ ਹੀ ਨਾ, ਪਰ ਉਹ ਜਾਗਰਤ ਅਵਸਥਾ ਦੀ ਗੱਲ ਹੈ ਜਿਸ ਨੂੰ ਬਾਣੀ ਨੇ 4 ਅਵਸਥਾ ਕਹੀਆਂ ਨੇ, ਜਾਗਰਤ ਸੁਪਨ ਸੁਖੋਪਤ ਤੁਰਿਆ ਆਤਮ ਥੂਪਤ ਕੀ ਇਹ ਪੁਰੀਆ। ਇਹਨਾਂ 4 ਅਵਸਥਾ ਤੋਂ ਉੱਚਿਆ ਤਾਂ ਕੋਈ ਜਾਗਿਆ ਹੀ ਲੰਘਦਾ, ਸੁੱਤੇ ਨਹੀਂ ਲੰਘ ਸਕਦੇ। ਸੁੱਤਾ ਤਾਂ ਸੁਪਨੇ ਲਏ, ਸੁੱਤਾ ਤਾਂ ਬਹੁਤ ਕੁਝ ਸੁਪਨੇ ਵਿੱਚ ਅਜਿਹਾ ਤੱਕੇਗਾ ਜਿਸ ਨਾਲ ਜੁੜ ਜਾਏਗਾ, ਪਰ ਤੁਸੀਂ ਦੇਖਦੇ ਹੋ ਲੋਕ ਸੁਪਨਿਆਂ ਦੀ ਵਿਆਖਿਆ ਕਰਦੇ, ਲੋਕ ਸੁਪਨਿਆਂ ਨਾਲ ਜੁੜਦੇ ਨੇ। ਜੇ ਕਦੇ ਸੁਪਨਾ ਚੰਗਾ ਆ ਜਾਏ ਫਿਰ ਦੱਸਿਆ ਜਾਂਦਾ ਪਰਿਵਾਰ ਦੇ ਲੋਕਾਂ ਨੂੰ, ਦੱਸਦੇ ਨੇ ਮਿੱਤਰਾਂ ਸੱਜਣਾਂ ਨੂੰ ਕਿ ਬੜਾ ਚੰਗਾ ਸੁਪਨਾ ਆਇਆ। ਪਰ ਸੁਪਨਾ ਤਾਂ ਸੁਪਨਾ ਹੈ, ਤੁਸੀਂ ਸੁਪਨੇ ਵਿੱਚ ਵੀ ਸੁਪਨਾ ਦੇਖ ਸਕਦੇ, ਪਰ ਸੰਸਾਰ ਦੇ ਲੋਕ ਸੁਪਨੇ 'ਚ ਸੁਪਨੇ ਦੇਖਦੇ, ਸੰਸਾਰ ਸੁਪਨਾ। ਇਸ ਸੁਪਨੇ ਵਿੱਚ ਸੁਪਨੇ ਲੈਂਦੇ ਨੇ, ਕੋਈ ਅਮੀਰ ਹੋਣ ਦਾ ਸੁਪਨਾ ਲੈ ਰਿਹਾ, ਕੋਈ ਕਿਸੇ ਪਦ ਪ੍ਰਾਪਤ ਕਰਨ ਦਾ ਸੁਪਨਾ ਲੈ ਰਿਹਾ, ਕੋਈ ਇਸੇ ਸੰਸਾਰ ਤੇ ਮਨ ਪ੍ਰਤਿਸ਼ਠਾ ਦਾ ਸੁਪਨਾ ਲੈ ਰਿਹਾ। ਸੁਪਨਾ ਹੈ ਸੰਸਾਰ ਤੇ ਸੁਪਨੇ ਵਿੱਚ ਤਮਾਮ ਲੋਕ ਸੁਪਨੇ ਲੈ ਰਹੇ। ਗੁਰਬਾਣੀ ਕਹਿੰਦੀ ਸੁਪਨਿਆਂ ਜਾਗ ਜਾਣਾ ਹੀ ਜਾਗਰਤ ਅਵਸਥਾ ਹੈ, ਸੁਪਨੇ ਤਿਆਗਣੇ ਹੈ, ਸੁਪਨਿਆਂ ਤੋਂ ਲੰਘਣਾ ਹੈ, ਸੱਚ ਦੀ ਦੁਨੀਆਂ 'ਚ ਜਾਣਾ, ਜਿੱਥੇ ਜਾ ਕੇ ਸੁਪਨਾ ਖੋ ਜਾਏ। ਸੁਪਨੇ ਵਿੱਚ ਕੋਈ ਭੋਜਨ ਕਰ ਲਏ ਕੋਈ ਤ੍ਰਿਪਤੀ ਥੋੜ੍ਹਾ ਹੋ ਜਾਏਗਾ, ਸੁਪਨੇ ਵਿੱਚ ਕੋਈ ਰਾਸ਼ਟਰਪਤੀ ਬਣ ਜਾਏ ਰਾਜਾ ਬਣ ਜਾਏ ਰਾਜਾ ਥੋੜ੍ਹਾ ਬਣ ਜਾਏ। ਗੁਰਬਾਣੀ ਕਹਿੰਦੀ ਜਿਉਂ ਸੁਪਨੇ ਹੋਏ ਬੈਸਤ ਰਾਜਾ ਨੇਤਰ ਪਸਾਰਾ ਤਾਂ ਨਿਰਾਰਥ ਕਾਜਾ। ਜਦੋਂ ਕੋਈ ਸੁਪਨੇ 'ਚ ਰਾਜਾ ਬਣ ਵੀ ਜਾਏ ਜਦੋਂ ਉਹਦੀ ਅੱਖ ਖੁੱਲੇਗੀ ਫਿਰ ਤਾਂ ਉਹ ਰਾਜਾ ਨਹੀਂ ਹੈ, ਫਿਰ ਤਾਂ ਉਹ ਜਿਹੋ ਜਿਹਾ ਸੀ ਜਿਹੋ ਜਿਹਾ ਕੰਮ ਕਰਨ ਵਾਲਾ ਹੈ ਉਹ ਜਿਹਾ ਹੀ। ਰਾਜਾ ਕੇਵਲ ਸੁਪਨੇ 'ਚ ਬਣਿਆ, ਇਸ ਸੰਸਾਰ ਦੇ ਸੁਪਨੇ ਵਿੱਚ ਕੋਈ ਧਨਵਾਨ ਹੋ ਜਾਏ ਤਾਂ ਵੀ ਕੀ ਫਰਕ ਪਏਗਾ, ਕੋਈ ਰਾਜਾ ਵੀ ਬਣ ਜਾਏ ਤਾਂ ਵੀ ਕੀ ਫਰਕ ਪਏਗਾ। ਪਰ ਕਬੀਰ ਜੀ ਤਾਂ ਉਦੋਂ ਦੀ ਗੱਲ ਕਰਦੇ ਨੇ ਜਦੋਂ ਕਿਸੇ ਜਾਗ ਆ ਜਾਏ ਸੁਪਨੇ ਵਿੱਚੋਂ ਤੇ ਉਹਨੂੰ ਜਾਗ ਕੇ ਪਤਾ ਚੱਲੇ ਕਿ ਮੈਂ ਤਾਂ ਕੁਝ ਵੀ ਨਹੀਂ। ਇਹ ਜਾਗ ਸੰਸਾਰ ਦੇ ਲੋਕਾਂ ਨੂੰ ਜੀਵਨ ਭਰ ਨਹੀਂ ਆਉਂਦੀ। ਕਬੀਰ ਜੀ ਆਪਣੀ ਬਾਣੀ 'ਚ ਦੱਸਦੇ ਨੇ ਜਦੋਂ ਜਾਗ ਆਉਂਦੀ ਹੈ ਉਦੋਂ ਸਮਾਂ ਮੁੱਕ ਜਾਂਦਾ, ਜਦੋਂ ਜਾਗ ਆਈ ਕਿ ਸੁਪਨਾ ਟੁੱਟ ਗਿਆ, ਜਦੋਂ ਸੁਪਨਾ ਟੁੱਟ ਗਿਆ ਤੇ ਫਿਰ ਕੌਣ ਪੁੱਛੇਗਾ। ਜਦੋਂ ਮਨੁੱਖ ਦਾ ਆਖਰੀ ਸਵਾਸ ਆਉਂਦਾ ਉਦੋਂ ਪੂਰਾ ਜੀਵਨ ਉਸਨੂੰ ਯਾਦ ਆ ਜਾਂਦਾ, ਵਿਅਰਥ ਚਲਿਆ ਗਿਆ, ਫਿਰ ਹੁਣ ਉਹ ਪਛਤਾ ਕੇ ਵੀ ਕੀ ਕਰੇਗਾ, ਹੁਣ ਉਹ ਰੋਵੇਗਾ ਵੀ ਤਾਂ ਕੀ ਕਰੇਗਾ, ਹੁਣ ਉਹ ਬੀਤ ਚੁੱਕੇ ਤੇ ਪਛਤਾਤਾਪ ਕਰੇਗਾ ਤਾਂ ਕੀ ਕਰੇਗਾ, ਕਿਉਂਕਿ ਸਮਾਂ ਹੁਣ ਉਸ ਕੋਲ ਨਹੀਂ ਹੈ ਜਿਸ ਨਾਲ ਉਹ ਕੁਝ ਪ੍ਰਾਪਤ ਕਰ ਸਕੇ। ਉਸਨੇ ਸੁਪਨੇ ਸਜੋਏ ਨੇ, ਸੁਪਨਿਆਂ ਨੂੰ ਇਕੱਠਾ ਕੀਤਾ, ਸੁਪਨੇ ਨਾਲ ਸਾਂਝ ਪਾਈ, ਜੀਵਨ ਪਰ ਸੁਪਨੇ ਲੈਂਦਾ ਰਿਹਾ, ਕਦੇ ਜਾਗਰਤ ਅਵਸਥਾ ਵਿੱਚ ਨਹੀਂ ਆਇਆ। ਗੁਰਬਾਣੀ ਨੇ ਬੜਾ ਕਿਹਾ ਜਾਗ ਲਿਹੁ ਰੇ ਮਨਾ, ਜਾਗ ਲਿਹੁ ਕਹਾਂ ਗਾਫਲ ਸੋਇਆ। ਅਸੀਂ ਬਾਣੀ ਪੜ੍ਹਨ ਵਾਲੇ ਫਿਰ ਵੀ ਸੁੱਤੇ ਜਾਗੇ ਨੇ। ਗੁਰੂ ਆਪਣੀ ਬਾਣੀ 'ਚ ਕਹਿੰਦਾ ਜੋ ਤਨ ਉਪਜਿਓ ਸੰਗ ਹੀ, ਸੋ ਵੀ ਸੰਗ ਨਾ ਹੋਇਆ। ਜਿਹੜਾ ਤਨ ਤੇਰੇ ਨਾਲ ਪੈਦਾ ਹੋਇਆ, ਜਿਸ ਤਨ ਨੂੰ ਤੂੰ ਆਪਣਾ ਕਹਿੰਦਾ, ਜਿਸ ਤਨ ਲਈ ਤੂੰ ਹਜ਼ਾਰਾਂ ਹੀ ਉਪਦਰਵ ਕਰਦਾ, ਜਿਸ ਤਨ ਦੇ ਸੁੱਖ ਲਈ ਤੂੰ ਝੂਠ ਬੋਲਦਾ, ਜਿਸ ਤਨ ਦੇ ਸੁੱਖ ਲਈ ਤੂੰ ਨਿੰਦਾ ਕਰਦਾ, ਜਿਸ ਤਨ ਦੇ ਸੁੱਖ ਲਈ ਦੂਸਰਿਆਂ ਨੂੰ ਬੁਰਾ ਕਹਿੰਦਾ, ਜਿਸ ਤਨ ਦੇ ਸੁੱਖ ਲਈ ਤੂੰ ਛਲ ਫਰੇਬ ਕਰਦਾ, ਧੋਖੇ ਦਿੰਦਾ, ਆਖਰ ਉਹ ਤਨ ਤੇਰੇ ਨਾਲ ਨਹੀਂ ਜਾਏਗਾ। جس نے یہ جان لیا وہ جاگ گیا، جس نے نہ جانیا وہ ستا ہے۔ وہ جانکاری تو پراپت کر سکتا ہے پر جان نہیں سکتا۔ اسی کر کے کبیر تے پنڈت دا وواد ہے۔ کبیر تے پنڈت دو رستے، پنڈت ہور رستہ ہے، کبیر ہور رستہ ہے۔ کبیر دے رستے تے سمرپن ہے، پر پنڈت دے رستے تے سمرپن نہیں، سوچ ہے، سوچیا جا سکتا ہے، وچاریا جا سکتا ہے۔ اس کر کے تو جدو کوئی دان دیندا ہے کہنا سوچ کے کرا، وچارا دینا بھی کہ نہیں دینا، پر کبیر سوچتا نہیں ہے، کبیر تو دے ہی دینا۔ کبیر نو گھر دے گھاٹ دا تن بھی گھاٹ دا کوئی معلوم نہیں ہوتا کہ میرے گھر وچ بھوجن نہیں، کہ میرے گھر وچ پدارتھ نہیں۔ کبیر دی ماں جھگڑ رہی ہے کہ ساڈے گھر وچ سادھو آ جاندے نے، پر کبیر یہ گل نہیں سوچتا۔ کبیر جی نے اپنی بانی چ ذکر کیتا ہے، ماں کہندی ایک دو مندر ایک دو باٹ، ہم کو ساتھر ان کو کھاٹ، مون پلوس کمر بند پوتھی، ہم کو چاول ان کو روٹی۔ کہندی دو چار کرے بیٹھے ہوندے نے، دو چار رستے تے آندے نے، تے ساڈا کبیر اجیہا ہے کہ سانو دھرتی تے کپڑا وچھا دیندا، ستھر وچھا دیندا، تسی ایتھے لیٹ جاؤ، تے سادھواں نوں کھاٹ منگیاں دے دے، سانو دانے چبڑ نوں دیندا ہے پر انہاں نوں روٹی دیندا ہے۔ وہ سراں تے ہاتھ مار دے آ جاندے نے، مونڈ پلوس کمر بند پوتھی، اپنے لک نال انہاں پوتھیاں ودیاں ہوندیاں، ہم کو چابن اور کو روٹی۔ منڈیا منڈیا ہوئے ایک، اے منڈیا بوڑھت کی ٹیک، کہنے ہن تاں سارے ایک ہو گئے۔ اسی تو سمجھا سی کمیر بڑھاپے دا سہارا بنے گا، سوچیا سی یہ ڈوبدیا نو سہارا دے گا، پر کبیر تو سہارا بن دی بجائے سگو ڈوبدیا نو ڈوب رہا ہے۔ ماں نو گیان نہیں ہے، ماں کیول سنسار جان دی، ماں بھی اتنا جان دی ہے جے کدے گل کر دی کہ نہیں ہمارے کول کونے رام پہ، جب کی مالا لئی نہ پوتے تب تے سکھ نہ پہ۔ ہن کبیر نو مالا چ سکھ پراپت ہوندا ہے، کبیر نو نام چ سکھ پراپت ہوندا ہے، نام سکھ نو جان دی۔ جو جاندا نہیں وہ ساگر دی گل کیا کرے گا، جو ساگر وچ اتریا ہے، جس نے ساگر دی گہرائی جانی، جس نے ساگر وچ پئے ہوئے ہیرے موتی تکے نے، وہ پرواہ نہیں کرے گا کسی دی، بال کنارے تے کھڑ کے تے گلاں ہی پھنس کریاں نے۔ ساگر وچ جائیں ہیرے جواہرات ملدے نے، گرو پاتشاہ نے بچن کہے نے، گوہ ج رتن وچ شپ رہے، کوئی گرمک سیوک کڈے کھوت۔ گجے رتن پراپت کرن لئی تے ڈبکی لانی پے گی نا، کنارے تے کھڑ کے تے کوگے تے سپیاں ہاتھ آ سکدے نے، کنارے تے ہیرے موتی نہیں ملدے، اودے لئی تے جانا پے گا۔ تو کبیر جی اپنی بانی چ کہندے نے جاگ، گرو پاتشاہ پاون بانی چ جاگن دی گل کردے نے، جاگ۔ جو جاگدا ہے وہ سب کچھ دیکھ سکدا ہے، جو جاگدا ہے وہ پراپت کر سکدا ہے۔ سپنے وچ کچھ پراپت نہیں ہوندا، تے سپنے وچ جو پراپت بھی ہو جائے وہ بھی تتوچ ہے نا۔ کبیر جی نال برہمن وار وار پنڈت چرچا کردے نے، کہندے نے ایک دوسرے دے آسرے جیو رہے ہیں، سب ماتا دا آسرا پتر نو ہے، پتر دا آسرا ماتا نو ہے، سارا سنسار ایک دوسرے دے آسرے نال۔ کوئی گل نہیں اتھے رام دی، باہری گیان ہے پنڈت کو، کبیر کو انتریو گیان ہے۔ کبیر جی کہنے لگے، اے پنڈت ایک گل تو دس سکدا ہے کہ او جڑے امبر دے تارے دسدے نے، اوئے جے دیسا ہے امبر تارے، اے تارے اگلی پنکتی چ کہہ دے رہے ہیں
کہ نوئے چیتے چیتن ہارے،
کہندے او امبر دے جڑے تارے نے، چیتے دا ارتھ ہے چترے، چترے دا ارتھ ہے بنائے، جی میں کوئی کینوس پیپر تے برش لے کے رنگ نال کو چتر دیتا ہے، چترکار جسوں کہتے ہیں، چیتن ہارا چترکار۔ کہندے نے تو دس سکدا ہے او کس نے چترے نے، او کس نے بنائے نے، ब्राह्मण कोल इस गल का की जवाब, पंडित कोल इस गल का कोई जवाब नहीं। विज्ञान हनेरे की गल कर रहा है। मैं कई बार हैरान होना कि गुरबाणी ने जो गल कही, अफसोस असी उस प्रगट नहीं कर सके। 500 साल पहले गुरु नानक पातशाह संसार की होंद किवें हुई, यह गल बाणी च कह के संसार होंद विच किवें आया, यह गल बाणी ने कही। संसार मिटेगा, यह गल भी सैकड़े साल पहला कह दी। पताला आकाशा की गल सैकड़े साल पहला कह दी। पर असी बाणी के पैरोकार, असी केवल पढ़ने विच ही मस्त रहे। पढ़नी है बाणी, सिद्धांत नहीं जानते, खोजी नहीं बाणी, पहुंचे नहीं बाणी की गहराई तक, केवल पढ़ी गाँवदे रहे। और गाने का भी सानू की पता है, गाया कर जाए। विचार का भी सानू की पता है, विचार की पढ़ने नाल तो कुछ नहीं होना, कोखना पड़ेगा बाणी में। जब बाणी च जाओगे, विज्ञान आज एक गल कहना है, 100 साल पहला कही होगी, 200 साल पहला कही होगी। विज्ञान ने यह शब्द कहे कि कदे संसार ते हनेरा सी, पर कितने 100 साल पहला गुरबाणी ने यह वचन कहे, अरबद नरबद धुंधुकारा, तारण न गगना हुक्म अपारा, ना दिन रहन ना चंद ना सूरज, सुन समाध लगाए। हुण विज्ञान यह नहीं दस सकया कि अजिही हालत कितनी देर रही। गुरु पातशाह ने यह भी दस दिता बाणी विच, 36 जोगों को बार तिनी वरता है। हुण जदों कोई है नहीं सी, फिर यह गुबार की गिनती किसने की कि इतना समा गुजर गया है। गुरुदेव जी बाणी कहते हैं, 36 जुग गुबार सा आपे गर्त की, गिरती भी उसने आप की कि इतना समा लंघ गया है। फिर उन्हें श्रेष्ठ उपाय सृष्टि पैदा की, साचे ते पवना भया, पवने ते जल होए, जल ते तिर भवन साजया, घट घट जोत समय। सृष्टि होंद विच है, पर असी तो नहीं जाने, असी तो केवल पढ़ते ही। असी नहीं दस सके कि गुरु नानक बाणी विच आ कह के गए ने। असी खुद खोजिया नहीं बाणी, असी बाणी तक पहुंचे नहीं, असी की दस्ते। जो पहुंचेगा वही तो दस सकेगा ना, असी तो पहुंचे ही नहीं, असी तो केवल बाणी पढ़ी है। तो कबीर जी सवाल कर रहे ने, कहिंदे ओ जिहड़े अंबर दे तारे दिसदे ने, ऐ पंडित जी तुसी दस सकदे हो ओ किसने चित्रे ने, उन्हां दे चित्रण वाला चित्रकार कौन, किसने बनाए ने। पंडित कोल कोई जवाब नहीं। कहण लगे, जे ए जवाब नहीं तो एक होर गल दा जवाब दिओ। अगली पंक्ति च कह रहे,
कहरे पंडित अंबर काश्यो लागा,
कहिंदे दस सकदे हो कि आकाश काहदे नाल जुड़िया है, किस करके अटकिया है। पंडित कोल इस गल का भी कोई जवाब नहीं, क्योंकि जिसने केवल वेद पढ़ के ही सब कुछ कह दिता, जानकारी वेदा रचन वाले ब्रह्मा की होगी, पर पंडित की जानकारी तो नहीं है। जे असी कही गुरु ग्रंथ साहब नी जानते हैं, असी की जाने, ये बचन साढ़े नहीं है, ये बचन तो गुरु दे। जेड़ा गुरु उत्थे पहुंचे, जिथे वो पहुंचे उतों की गल कह रहे हैं। असी जेड़े पहुंचे ही नहीं, असी इन्हों बचना रटे ला गए, रटे ला के दुनिया के लोगों ने कहा बड़ी बाणी इसने कंठ कर। कदे तुसी ये सोचा नहीं कि कंठ का तोता भी बड़ा कुछ कर लेता है। तोते नू जो कोई रटा दिंदा है वही रट ले। कंठ करने नाल क्या होगा, गल तो जानन दी है। कबीर जी कहने, दसो ये अंबर ये आकाश किस चीज नाल जड़िया हो, किस नाल रुकया हो, ये सब कुछ क्यों थले नहीं गिर जाना। तो अगली पंक्ति च कह रहे हैं,
बुझ है बुझन हार सुभागा,
कहते ऐ पंडित जी ਇਸ ਗੱਲ ਨੂੰ ਕੋਈ ਬੁੱਝਣ ਹਾਰਾ ਹੀ ਬੁੱਝੇਗਾ ਤੇ ਉਹ ਬੁੱਝ ਪਾਏਗਾ ਜਿਸ ਦੇ ਚੰਗੇ ਭਾਗ ਜੋ ਇਬਾਦਤ ਕਰਕੇ ਜੋ ਨਾਮ ਜਪ ਕੇ ਪਰਮੇਸ਼ਵਰ ਦੇ ਰਸ ਵਿੱਚ ਡੁੱਬ ਕੇ ਜੋ ਉਸ ਤੱਕ ਪਹੁੰਚਿਆ ਹੈ ਉਹੀ ਇਸ ਗੱਲ ਨੂੰ ਬੁੱਝ ਪਾਏਗਾ ਤੇ ਜੋ ਬੁੱਝੇਗਾ ਉਹ ਸੁਭਾਗਾ ਹੋਏਗਾ ਚੰਗੇ ਭਾਗਾਂ ਵਾਲਾ ਹੋਏਗਾ ਜੋ ਇਸ ਗੱਲ ਨੂੰ ਜਾਣ ਲਏਗਾ।
ਰਹਾਉ ਸੂਰਜ ਚੰਦ ਕਰਹਿ ਉਜਿਆਰਾ,
ਸੂਰਜ ਚੰਦਰਮਾ ਇਹ ਪ੍ਰਕਾਸ਼ ਕਰ ਰਹੇ, ਇਹਨਾਂ ਕੋਲੇ ਚਾਨਣ ਕਿਸ ਦਾ ਹੈ? ਵਿਗਿਆਨ ਤਾਂ ਇਹ ਕਹਿੰਦਾ ਨਾ ਕਿ ਸੂਰਜ ਤੋਂ ਚੰਦਰਮਾ ਪ੍ਰਕਾਸ਼ ਲੈਂਦਾ ਹੈ ਤਾਂ ਚੰਦਰਮਾ ਕੋਲ ਪ੍ਰਕਾਸ਼, ਪਰ ਜਦੋਂ ਗੁਰਬਾਣੀ ਪੜੋਗੇ ਸਤਿਗੁਰੂ ਜੀ ਕਹਿੰਦੇ ਸਭ ਮਹਿ ਜੋਤ, ਜੋਤ ਹੈ ਸੋਏ ਜਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਕਬੀਰ ਜੀ ਕਹਿੰਦੇ ਸੂਰਜ ਤੇ ਚੰਦ ਉਜਿਆਰਾ ਕਰਦੇ ਨੇ, ਪ੍ਰਕਾਸ਼ ਕਰਦੇ ਨੇ, ਚਾਨਣ ਕਰਦੇ ਨੇ, ਪਰ ਇਹ ਪੰਡਿਤ ਜੀ ਤੁਸੀਂ ਜਾਣਦੇ ਨਹੀਂ। ਅਗਲੀ ਪੰਕਤੀ ਚ ਕਹਿੰਦੇ
ਸਭ ਮਹਿ ਪਸਰਿਆ ਬ੍ਰਹਮ ਪਸਾਰਾ,
ਸਾਰਿਆਂ ਵਿੱਚ ਉਸ ਬ੍ਰਹਮ ਦਾ ਪਸਾਰਾ ਪਸਰਿਆ ਹੋਇਆ, ਉਹ ਸਾਰਿਆਂ ਵਿੱਚ ਬੈਠ ਕੇ ਚਾਨਣ ਕਰੇਗਾ। ਬੰਦੇ ਕੋਲ ਜੇ ਦਿਮਾਗ ਦੀ ਰੋਸ਼ਨੀ ਹੈ ਤਾਂ ਕਿਸ ਕਰਕੇ, ਜੇ ਸੰਸਾਰ ਤੇ ਪ੍ਰਕਾਸ਼ ਹੈ ਕਿਸ ਕਰਕੇ? ਆ ਜਿਹੜੀਆਂ ਲਾਈਟਾਂ ਬਣੀਆਂ ਨੇ, ਮਨੁੱਖ ਤਾਂ ਕਹਿੰਦਾ ਫਲਾਣੇ ਨੇ ਬਣਾਈਆਂ, ਪਰ ਕੀ ਉਸ ਵਿੱਚ ਸੱਤਾ ਸੀ ਉਹ ਬਣਾ ਸਕਦਾ? ਜੇ ਉਸ ਕੋਲ ਕੁਦਰਤ ਦਾ ਦਿੱਤਾ ਦਿਮਾਗ ਨਾ ਹੁੰਦਾ ਤਾਂ ਕੀ ਕਰਦਾ? ਹਰ ਚੀਜ਼ ਦਾ ਸੰਬੰਧ ਈਸ਼ਵਰ ਨਾਲ ਹੈ, ਉਸ ਤੋਂ ਪੈਦਾ ਹੋਈ, ਕਿਵੇਂ ਪੈਦਾ ਹੋਈ ਇਹ ਉਹੀ ਜਾਣਦਾ, ਉਹਨੇ ਸੰਸਾਰ ਦੀ ਖੇਡ ਨੂੰ ਰਚਿਆ ਹੈ। ਤਾਂ ਕਬੀਰ ਜੀ ਕਹਿੰਦੇ ਨੇ ਬ੍ਰਹਮ ਦਾ ਪਸਾਰਾ ਸਾਰਿਆਂ ਵਿੱਚ ਪਸ ਰਿਹਾ ਹੈ। ਇਹ ਪੰਡਿਤ ਜੀ ਸੂਰਜ ਅਤੇ ਚੰਦਰਮਾ ਵਿੱਚ ਵੀ ਰੋਸ਼ਨੀ ਉਸੇ ਦੀ ਹੈ।
ਹਾਂਜੀ, ਉਹ ਕਬੀਰ ਜਾਣੇਗਾ ਸੋਏ,
ਇਸ ਗੱਲ ਨੂੰ ਉਹੀ ਵਿਅਕਤੀ ਜਾਣੇਗਾ, ਸਾਰੇ ਨਹੀਂ ਜਾਣ ਸਕਦੇ। ਤਮਾਮ ਦੁਨੀਆ ਕਿਵੇਂ ਜਾਣੇਗੀ, ਲੋਕ ਕਿਵੇਂ ਜਾਣਨਗੇ ਜਿਹਨਾਂ ਦਿਨ ਰਾਤ ਝੂਠ ਬੋਲਣ, ਜਿਹਨਾਂ ਕੋਲ ਵਕਾਰ ਨੇ ਉਹ ਕਿਵੇਂ ਜਾਣ ਪਾਉਣਗੇ, ਜਿਹਨਾਂ ਕੋਲ ਨਿੰਦਾ ਹੈ ਈਰਖਾ ਹੈ ਕਿ ਦਵੈਸ਼ ਹੈ ਕਿ ਕਲਪਨਾ ਹੈ ਉਹ ਕਿਵੇਂ ਜਾਣ ਪਾਉਣਗੇ? ਕੇਵਲ ਉਹੀ ਵਿਅਕਤੀ ਕਬੀਰ ਜੀ ਕਹਿੰਦੇ ਇਸ ਗੱਲ ਨੂੰ ਜਾਣ ਪਾਏਗਾ। ਅਗਲੀ ਪੰਕਤੀ ਦੱਸਦੇ
ਹਿਰਦੇ ਰਾਮ ਮੁਖ ਰਾਮੈ ਹੋਏ,
ਕਹਿੰਦੇ ਜਿਸ ਦੇ ਹਿਰਦੇ ਵਿੱਚ ਰਾਮ ਹੋਏਗਾ, ਜੋ ਮੁਖ ਨਾਲ ਆਪਣੇ ਨਾਲ ਰਾਮ ਦਾ ਰਟਨ ਕਰੇਗਾ, ਜਿਸ ਦੇ ਮੁਖ ਵਿੱਚ ਰਾਮ ਤੋਂ ਸਿਵਾ ਕੋਈ ਗੱਲ ਨਹੀਂ ਹੋਏਗੀ, ਜਿਸ ਦੇ ਹਿਰਦੇ ਵਿੱਚ ਰਾਮ ਪ੍ਰਗਟ ਹੋ ਜਾਏਗਾ, ਇਹ ਸਾਰੀ ਵਿਚਾਰ ਨੂੰ ਕਬੀਰ ਜੀ ਕਹਿੰਦੇ ਨੇ ਭਾਈ ਉਹੀ ਵਿਅਕਤੀ ਜਾਣ ਪਾਏਗਾ।
ਗੌੜੀ ਕਬੀਰ ਜੀ ਦੇਵ ਕੀ ਪੁੱਤਰੀ ਸਿਮਰਤ ਭਾਈ,
ਹਿੰਦੁਸਤਾਨ ਦੀ ਧਰਤੀ ਤੇ ਕਬੀਰ ਜੀ ਦੇ ਸਮੇਂ ਤੋਂ ਪਹਿਲਾਂ ਸਿਮਰਤੀਆਂ ਦੀ ਰਚਨਾ ਹੋਈ, ਜਿਨ੍ਹਾਂ ਸਿਮਰਤੀਆਂ ਦੀ ਗਿਣਤੀ 27 ਹੈ, 27 ਧਾਰਮਿਕ ਪੁਸਤਕਾਂ ਰਚੀਆਂ ਗਈਆਂ, ਜਿਨ੍ਹਾਂ ਨੂੰ ਉਹਨਾਂ ਨੇ ਧਾਰਮਿਕ ਕਿਹਾ। ਵਾਸਤਵ ਵਿੱਚ ਉਹ ਪੁਸਤਕਾਂ ਮਨੁੱਖਤਾ ਵਿੱਚ ਦੁਫੇੜ ਪਾਉਣ ਵਾਲੀਆਂ ਸਨ। ਉਹਨਾਂ ਹੀ ਪੁਸਤਕਾਂ ਨੇ ਚਾਰ ਵਰਨਾਂ ਨੂੰ ਜਨਮ ਦਿੱਤਾ, ਉਹੀ ਪੁਸਤਕਾਂ ਚਾਰ ਆਸ਼ਰਮ ਬਣ ਕੇ ਅੱਗੇ ਆਈਆਂ, ਉਹੀ ਉਹਨਾਂ ਹੀ ਪੁਸਤਕਾਂ ਨੇ ਜਾਤੀਵਾਦ ਪੈਦਾ ਕੀਤਾ ਔਰ ਮਨੁੱਖ ਨੂੰ ਉਹਨਾਂ ਨੇ ਵੰਡ ਦਿੱਤਾ। ਖੱਤਰੀ ਬ੍ਰਾਹਮਣ ਸੂਤ ਤੇ ਵੈਸ ਇਹ ਉਹਨਾਂ ਸਿਮਰਤੀਆਂ ਦੀ ਪਦਾਇਸ਼ ਨੇ। ਔਰ ਯਾਦ ਰੱਖਿਓ ਕਬੀਰ ਜੀ ਕਹਿੰਦੇ ਇਹ ਜਿਹੜੀਆਂ ਸਿਮਰਤੀਆਂ ਨੇ ਜੋ ਵੇਦ ਦਾ ਆਧਾਰ ਰੱਖ ਕੇ ਰਚੀਆਂ ਗਈਆਂ, ਵੇਦ ਕੀ ਪੁੱਤਰੀ ਸਿਮਰਤ ਭਾਈ, ਇਹਦਾ ਤਤਸਾਰ ਇਹ ਹੈ ਉਹ ਸਿਮਰਤੀਆਂ ਜਿਹੜੀਆਂ ਵੇਦ ਦੀਆਂ ਪੁੱਤਰੀਆਂ ਨੇ, ਕਬੀਰ ਜੀ ਕਹਿੰਦੇ ਸੰਸਾਰ ਤੇ ਲੈ ਕੇ ਕੀ ਆਈਆਂ, ਇਹਨਾਂ ਦੀ ਸੰਸਾਰ ਨੂੰ ਦੇਣ ਕੀ ਹੈ? ਉਹ ਅਗਲੀ ਪੰਕਤੀ ਦੱਸਦੇ
ਸਾਂਕਲ ਜੇਵਰੀ ਲਹਿ ਆਈ,
ਕਹਿੰਦੇ ਇਹ ਵਰਮ ਤੇ ਆਸ਼ਰਮ ਦੇ ਸੰਗਲ ਲੈ ਜਿਨ੍ਹਾਂ ਨੇ ਲੋਕਾਂ ਨੂੰ ਵਰਨਾ ਵਿੱਚ ਵੰਡ ਦਿੱਤਾ, ਖੱਤਰੀ ਵਿੱਚ ਵੰਡੇ ਗਏ, ਬ੍ਰਾਹਮਣ ਵਿੱਚ ਵੰਡੇ ਗਏ, ਸ਼ੂਦਰ ਵਿੱਚ ਵੰਡੇ ਗਏ, ਵੈਸ ਵਿੱਚ ਵੰਡੇ ਗਏ, ਔਰ ਇਹ ਅਜਿਹੇ ਸੰਗਲ ਨੇ ਕਬੀਰ ਜੀ ਕਹਿੰਦੇ ਨੇ ਜਿਹੜੇ ਕਦੇ ਟੁੱਟ ਨਹੀਂ ਸਕਦੇ। ਇਹ ਕਰਮ ਕਾਂਡ ਦੀਆਂ ਰੱਸੀਆਂ ਲੈ ਕੇ ਆ ਗਏ, ਮੱਥੇ ਨੂੰ ਤਿਲਕ ਲਾਉਣੇ ਕਿ 12 ਤਿਲਕ ਲਾਉਣੇ ਨੇ, ਕਿ ਪੂਜਾ ਕਰਨੀ ਹੈ, ਦਰਖਤਾਂ ਨੂੰ ਪਾਣੀ ਪਾਉਣਾ, ਕਿ ਪੰਛੀ ਪੂਜਣੇ ਨੇ, ਕਿ ਪਸ਼ੂ ਪੂਜਣੇ ਨੇ। ਕਬੀਰ ਜੀ ਕਹਿੰਦੇ ਅਜਿਹੀਆਂ ਰੱਸੀਆਂ ਤੇ ਵਰਨਾਂ ਦੇ ਆਸ਼ਰਮਾਂ ਦੇ ਸੰਗਲ ਲੈ ਕੇ ਇਹ ਜਿਹੜੀਆਂ ਸਿਮਰਤੀਆਂ ਨੇ ਇਹ ਸੰਸਾਰ ਤੇ ਆਈਆਂ ਨੇ। ਅਗਲੀ ਪੰਕਤੀ ਚ ਦੱਸਦੇ ਹਾਂ,
ਆਪਣ ਨਗਰ ਆਪ ਤੇ ਵਾਧਿਆ।
ਆਪਣਾ ਨਗਰ, ਆਪਣੇ ਆਪ ਨੂੰ ਮੰਨਣ ਵਾਲੇ ਲੋਕ ਜਿਹੜੇ ਵੇਦਾਂ ਤੇ ਵਿਸ਼ਵਾਸ ਕਰਦੇ ਸਨ, ਜਿਹੜੇ ਵੇਦਾਂ ਨੂੰ ਪੂਜਦੇ ਸਨ, ਜਿਹੜੇ ਵੇਦਾਂ ਨੂੰ ਮੰਨਦੇ ਸਨ, ਉਹ ਵੇਦਾਂ ਨੂੰ ਮੰਨਣ ਵਾਲੇ ਲੋਕਾਂ ਨੂੰ ਹੀ ਇਹਨਾਂ ਸਿਮਰਤੀਆਂ ਨੇ ਕਰਮ ਕਾਂਡ ਦੀਆਂ ਰੱਸੀਆਂ ਵਿੱਚ ਤੇ ਵਰਨ ਆਸ਼ਰਮ ਦੇ ਸੰਗਲ ਵਿੱਚ ਬੰਨ ਲਿਆ, ਜਕੜ ਲਿਆ। ਕਬੀਰ ਜੀ ਕਹਿੰਦੇ ਨੇ, ਅਗਲੀ ਪੰਕਤੀ ਦੱਸਦੇ ਨੇ,
ਮੋਹ ਕੈ ਫਾਦ ਕਾਲ ਸਰ ਸੰਧਿਆ।
ਹੁਣ ਇਹ ਇਤਨਾ ਮੋਹ ਵਿੱਚ ਪੈ ਗਏ ਕਿ ਕਾਲ ਜਿਹੜਾ ਬਾਣ ਖਿੱਚ ਕੇ ਇਹਨਾਂ ਦੇ ਉੱਤੇ ਖੜਾ ਹੈ, ਉਹ ਵੀ ਇਹਨਾਂ ਨੂੰ ਉਸ ਤੋਂ ਨਹੀਂ ਹਟਾ ਸਕਦਾ। ਹੁਣ ਕੌਣ ਸੂਦਰ ਕਿ ਸਵੈਸ਼ ਨੂੰ ਮੰਨੇਗਾ, ਕੌਣ ਵੈਸ਼ ਹੈ, ਕੌਣ ਪੰਡਿਤ ਹੈ ਜੋ ਸੂਦਰ ਦੇ ਹੱਥ ਦਾ ਲੈ ਕੇ ਖਾ ਲਏਗਾ। ਕਬੀਰ ਜੀ ਕਹਿੰਦੇ ਨਹੀਂ, ਕਾਲ ਵੀ ਇਹਨਾਂ ਨੂੰ ਇਹ ਛੁਟਕਾਰਾ ਨਹੀਂ ਦਵਾ ਸਕਦਾ ਇਸ ਮੋਹ ਤੋਂ, ਜਿਹੜੇ ਮੋਹ ਵਿੱਚ ਇਹਨਾਂ ਸਿਮਰਤੀਆਂ ਨੇ ਵਿਅਕਤੀ ਨੂੰ ਪਾ ਦਿੱਤਾ ਹੈ।
ਰਹਾਓ ਕਟੀ ਨਾ ਕਟੈ ਤੂਟ ਨਹਿ ਜਾਈ।
ਹੁਣ ਇਹ ਇਹਨਾਂ ਜ਼ੰਜੀਰਾਂ ਨੂੰ ਜੇ ਕੱਟਣਾ ਚਾਹੁਣਗੇ ਤਾਂ ਵੀ ਨਹੀਂ ਕੱਟ ਸਕਦੇ, ਪਰ ਇਹ ਆਪਣੇ ਆਪ ਪੁਰਾਣੀਆਂ ਹੋ ਕੇ ਵੀ ਟੁੱਟਣ ਨਹੀਂ ਲੱਗੇ। ਅੱਜ ਅਸੀਂ ਸੋਚਿਆ ਨਹੀਂ ਕਦੇ, ਸਾਡਾ ਗੁਰੂ ਬਾਣੀ ਵਿੱਚ ਗੱਲ ਕਹਿੰਦਾ ਹੈ, ਕਹਿੰਦਾ ਇਹ ਦੁਨੀਆਂ ਦੇ ਲੋਕੋ ਜਾਤ ਨਾ ਜਾਣੋ, ਕਿਉਂਕਿ ਮਨੁੱਖ ਦੀ ਕੋਈ ਜਾਤ ਨਹੀਂ, ਕੋਈ ਜਾਤ ਨਹੀਂ ਮਿਲਦੀ। ਜੇ ਕਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਚਨ ਕਹੇ ਤਾਂ ਉਹਨਾਂ ਨੇ ਕਿਹਾ, ਹਿੰਦੂ ਤੁਰਕ ਕਹੂ ਰਾਫਸੀ ਇਮਾਮ ਸਾਫੀ, ਮਾਨਸ ਕੀ ਜਾਤ ਸਮੈ ਇੱਕ ਹੈ ਪਹਿਚਾਨ ਦੋ। ਜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਜ਼ਿਕਰ ਆਇਆ ਤੇ ਸਤਿਗੁਰੂ ਨੇ ਸ਼ਬਦ ਕਹੇ ਕਿ ਜਾਣੋ ਜੋਤ ਨਾ ਪੁੱਛੋ ਜਾਤੀ ਆਗੈ ਜਾਤ ਨਹਿ। ਹੁਣ ਅਫਸੋਸ ਇਸ ਗੱਲ ਦਾ ਹੈ ਕਿ ਇਹਨਾਂ ਜਾਤੀਆਂ ਤੋਂ ਅਸੀਂ ਵੀ ਨਹੀਂ ਵੱਖ ਹੋ ਸਕੇ। ਹੁਣ ਜੇ ਕਿਸੇ ਨੇ ਬੱਚੇ ਬੱਚੀ ਦੀ ਸ਼ਾਦੀ ਕਰਨੀ, ਪਹਿਲਾਂ ਖੋਜਿਆ ਜਾਂਦਾ ਕਿ ਸਾਡੀ ਜਾਤ ਦਾ ਤਾਂ ਨਹੀਂ ਹੈ। ਕਿਤਨੀ ਅਜੀਬ ਗੱਲ! ਕਬੀਰ ਜੀ ਕਹਿੰਦੇ ਇਹਨੂੰ ਕੱਟਣਾ ਚਾਹੁਣਗੇ ਇਹ ਲੋਕ, ਇਹ ਜਿਹੜੀਆਂ ਗੰਨਾਂ ਇਹਨਾਂ ਸਿਮਰਤੀਆਂ ਨੇ ਪਾ ਦਿੱਤੀਆਂ, ਇਹਨਾਂ ਨੂੰ ਕੱਟੀ ਨਾ ਕੱਟੈ, ਇਹਨਾਂ ਤੋਂ ਕੱਟੀਆਂ ਹੋਈਆਂ ਵੀ ਕੱਟੀਆਂ ਨਹੀਂ ਜਾਣੀਆਂ, ਕੱਟਣਾ ਚਾਹੁਣਗੇ ਪਰ ਕੱਟੀਆਂ ਨਹੀਂ ਜਾਣੀਆਂ। ਟੁੱਟ ਨਾ ਜਾਈ ਨਾ ਇਹ ਪੁਰਾਣਾ ਸਮਾਂ ਲੰਬੇ ਸਮੇਂ ਤੱਕ ਇਹ ਟੁੱਟ ਸਕਦੀਆਂ ਨੇ, ਕਿਉਂਕਿ ਅਜਿਹੀਆਂ ਸਿਮਰਤੀਆਂ ਨੇ ਗੰਨਾ ਪਾ ਦਿੱਤੀਆਂ।
ਸਾ ਸਾਪਨ ਹੋਏ ਜਾਕੋ ਖਾਈ।
ਕਹਿੰਦੇ ਹੁਣ ਇਹ ਸਿਮਰਤੀਆਂ ਸਪਣੀ ਦਾ ਰੂਪ ਧਾਰ ਕੇ ਸੰਸਾਰ ਨੂੰ ਖਾ ਰਹੀਆਂ ਨੇ, ਸੰਸਾਰ ਨੂੰ ਖਾ ਜਾਣਗੀਆਂ। ਜਿਵੇਂ ਸਪਣੀ ਕਹਿੰਦੇ ਨੇ ਆਪਣੇ ਬੱਚੇ ਨੂੰ ਆਪਣੀ ਜ਼ਬਾਨ ਨਾਲ ਚੱਟਦੀ, ਆਪਣੇ ਵੱਲੋਂ ਤਾਂ ਪਿਆਰ ਕਰਦੀ ਪਰ ਜ਼ਬਾਨ ਦੀ ਲਪੇਟ ਵਿੱਚ ਨਾਲ ਹੀ ਆ ਕੇ ਉਹ ਅੰਦਰ ਚਲੇ ਜਾਂਦੇ। ਕਹਿੰਦੇ ਇਵੇਂ ਹੀ ਇਹ ਸਿਮਰਤੀਆਂ ਨੇ ਸੰਸਾਰ ਨੂੰ ਅਜਿਹਾ ਬੰਨ ਲਿਆ ਕਿ ਸੰਸਾਰ ਇਹਨਾਂ ਬੰਧਨਾਂ ਤੋਂ ਮੁਕਤ ਨਹੀਂ ਹੋ ਸਕੇਗਾ। ਜਿਵੇਂ ਸਪਣੀ ਆਪਣੇ ਬੱਚੇ ਖਾਂਦੀ ਹੈ, ਮਨੁੱਖਤਾ ਦਾ ਵਿਕਾਸ, ਮਨੁੱਖਤਾ ਦਾ ਪਿਆਰ ਇਹਨਾਂ ਨੇ ਤੋੜ ਦਿੱਤਾ ਹੈ। ਕਬੀਰ ਜੀ ਕਹਿ ਰਹੇ ਨੇ,
ਹਮ ਦੇਖਤ ਜਿਨ ਸਭ ਜਗ ਲੁੱਟਿਆ।
ਮੈਂ ਦੇਖਦਾ ਹਾਂ ਕਿ ਇਹਨਾਂ ਸਿਮਰਤੀਆਂ ਨੇ ਸਾਰੇ ਸੰਸਾਰ ਨੂੰ ਲੁੱਟ ਲਿਆ ਹੈ।
ਕਹੋ ਕਬੀਰ ਮੈਂ ਰਾਮ ਕਹਿ ਛੁੱਟਿਆ।
ਮੈਂ ਜੇ ਛੁੱਟਿਆ ਹਾਂ ਕੇਵਲ ਰਾਮ ਦਾ ਨਾਮ ਲੈ ਕੇ ਹੀ ਛੁੱਟਿਆ, ਕਿਉਂਕਿ ਮੇਰੀ ਸਾਂਝ ਕੇਵਲ ਤੇ ਕੇਵਲ ਰਾਮ ਨਾਲ ਹੈ। ਮੈਂ ਨਾ ਸਿਮਰਤੀਆਂ ਨੂੰ ਮੰਨਦਾ ਹਾਂ, ਨਾ ਵੇਦਾਂ ਨੂੰ ਮੰਨਦਾ ਹਾਂ। ਵੇਦ ਪੜ੍ਹਨ ਵਾਲੇ ਬ੍ਰਾਹਮਣਾਂ ਨੂੰ ਵੀ ਕਬੀਰ ਜੀ ਨੇ ਇਹ ਬਚਨ ਕਹੇ ਨੇ। ਕਹਿਣ ਲੱਗੇ, ਹੈ ਪੰਡਿਤ ਜਨਮ ਤੁਸੀਂ ਬ੍ਰਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾ ਹੈ, ਅਰਜ ਉਰਜ ਕੇ ਪਚ ਹੋਆ ਚਾਰੋ ਵੇਦ ਹੋਆ ਹੈ। ਕਹਿੰਦੇ ਤੁਸੀਂ ਵੇਦਾਂ ਵਿੱਚ ਹੀ ਉਲਝੇ ਪਏ ਹੋ। ਮੈਂ ਨਾ ਵੇਦ ਨੂੰ ਮੰਨਦਾ ਹਾਂ, ਨਾ ਸਿਮਰਤੀਆਂ ਨੂੰ ਮੰਨਦਾ ਹਾਂ, ਮੈਂ ਕੇਵਲ ਤੇ ਕੇਵਲ ਇੱਕ ਰਾਮ ਦਾ ਉਪਾਸ਼ਕ ਹਾਂ, ਇਸ ਕਰਕੇ ਰਾਮ ਦਾ ਨਾਮ ਲੈ ਕੇ ਹੀ ਮੇਰਾ ਇਹਨਾਂ ਤੋਂ ਛੁਟਕਾਰਾ ਹੋ ਗਿਆ ਹੈ।
ਗੌੜੀ ਕਬੀਰ ਜੀ ਦੇ ਮੁਹਾਰ ਲਗਾਮ ਪਹਿਰਾਵਾ।
ਅੱਗੇ ਮਾਨਸਿਕ ਅਵਸਥਾ ਮਨ ਦੀ ਗੱਲ ਕਰਦੇ ਨੇ, ਯਾਦ ਰੱਖਿਓ ਮਨ ਹੀ ਹੈ। ਜੇ ਇਹ ਮਨ ਸੰਸਾਰ ਨਾਲ ਜੁੜ ਜਾਏ ਤੇ ਬਾਣੀ ਕਹਿੰਦੀ ਵਾਰ ਵਾਰ ਪੰਜ ਤੱਤਾਂ ਦੇ ਜੀਵ ਹੋ ਕੇ ਇਹ ਜਨਮ ਲੈਂਦਾ ਰਹਿੰਦਾ। ਜੇ ਇਹ ਮਨ ਮਾਇਆ ਨਾਲ ਜੁੜ ਜਾਏ ਮਾਇਆ ਜ਼ਰੂਰ ਹੋ ਜਾਂਦਾ, ਜੇ ਇਹ ਮਨ ਨਿਰੰਕਾਰ ਨਾਲ ਜੁੜ ਜਾਏ ਫਿਰ ਇਹ ਮਨ ਰੱਬ ਦਾ ਰੂਪ ਹੋ ਕੇ ਨਿਬੜਦਾ ਹੈ। ਬਾਣੀ ਨੇ ਜ਼ਿਕਰ ਕੀਤਾ, ਇਹੋ ਮਨ ਸਕਤੀ, ਇਹੋ ਮਨ ਸੀਓ, ਇਹੋ ਮਨ ਪੰਚ ਤੱਤ ਕੋ ਜੀਓ। ਇਹ ਮਨ ਹੀ ਕਦੇ ਮਾਇਆ ਦਾ ਰੂਪ ਹੋ ਜਾਂਦਾ ਹੈ, ਮਨ ਹੀ ਕਦੇ ਪਰਮੇਸ਼ਵਰ ਦਾ ਰੂਪ ਹੋ ਜਾਂਦਾ ਹੈ। ਮਨ ਹੀ ਹੈ ਜੋ ਜੀਵਾਂ ਨਾਲ ਜੁੜਦਾ ਹੈ, ਜੀਵ ਰੂਪ ਹੋ ਕੇ ਸੰਸਾਰ ਤੇ ਆਉਂਦਾ ਰਹਿੰਦਾ ਹੈ। ਕਬੀਰ ਜੀ ਉਸ ਮਨ ਨੂੰ ਆਪਣੇ ਕੰਟਰੋਲ ਵਿੱਚ ਕਰਕੇ ਪਰਮੇਸ਼ਵਰ ਦੇ ਦਰ ਤੱਕ ਪਹੁੰਚਾਉਣ ਦੀ ਗੱਲ ਕਰਦੇ ਨੇ ਤੇ ਪ੍ਰਮਾਣ ਕਾਹਦਾ ਦਿੱਤਾ ਹੈ? ਕੌੜੀ ਨੇ। ਯਾਦ ਰੱਖਿਓ, ਬਾਣੀ ਨੇ ਇੱਕ ਜਗ੍ਹਾ ਤੇ ਇਹ ਗੱਲ ਕਿਹਾ ਹੈ ਕਿ ਸਰੀਰ ਇੱਕ ਘੋੜੀ ਦੀ ਨਿਆਈ ਹੈ। ਜਿਸ ਘੋੜੀ ਤੇ ਚੜ ਕੇ ਅਸੀਂ ਨਿਰੰਕਾਰ ਦੇ ਦੇਸ਼ ਜਾਣਾ ਹੈ। ਸਤਿਗੁਰੂ ਜੀ ਕਹਿੰਦੇ ਨੇ, ਦੇਹ ਘੋੜੀ ਚੜ ਹਾਰ ਪਾਇਆ। ਇਹ ਸਰੀਰ ਰੂਪੀ ਘੋੜੀ ਤੇ ਚੜ ਕੇ ਅਸੀਂ ਨਿਰੰਕਾਰ ਦੇ ਦੇਸ਼ ਜਾਣਾ। ਹੁਣ ਕਬੀਰ ਜੀ ਦੱਸਦੇ ਨੇ, ਕਹਿੰਦੇ, ਦੇਹ ਮੁਹਾਰ ਲਗਾਮ ਪਹਿਰਾਵੋ। ਮੁਹਾਰ, ਮੁਹਾਰ ਦਾ ਅਰਥ ਹੈ ਉਹ ਸਾਜ ਜਿਹੜਾ ਘੋੜੇ ਦੇ ਮੂੰਹ ਵਿੱਚ ਪਹਿਲਾਂ ਪਾ ਕੇ, ਇੱਕ ਲੋਹੇ ਦੀ ਹੁੰਦੀ ਹੈ ਨਾ, ਉਹਨੂੰ ਕੰਡਿਆਲਾ ਕਹਿੰਦੇ ਨੇ, ਘੋੜੇ ਦੇ ਮੂੰਹ ਵਿੱਚ ਪਾ ਲੈਂਦੇ ਨੇ ਤੇ ਫਿਰ ਮੁੜ ਕੇ ਘੋੜੇ ਦੇ ਕੰਨਾਂ ਦੇ ਉੱਪਰ ਦੀ ਕਰ ਲੈਂਦੇ ਨੇ, ਅੱਖਾਂ ਦੇ ਅੱਗੇ ਸਾਈਡਾਂ ਤੇ ਆ ਜਾਂਦਾ, ਉਹਨੂੰ ਮੁਹਾਰ ਕਹਿੰਦੇ ਨੇ। ਉਹਦੇ ਵਿੱਚ ਅੱਗੋਂ ਫਿਰ ਲਗਾਮ ਪਾਈ ਜਾਂਦੀ ਉਹਦੇ ਮੁੱਖ ਦੇ ਲਾਗੇ ਕਰਕੇ। ਤਾਂ ਕਬੀਰ ਜੀ ਕਹਿੰਦੇ ਨੇ, ਦੇ ਮੁਹਾਰ ਲਗਾਮ ਪਹਿਰਾਵੋ। ਮੁਹਾਰ ਦਾ ਮਤਲਬ ਹੈ ਆਪਣੇ ਮੁੱਖ ਨੂੰ ਰੋਕ, ਇਹਦੇ ਚੋਂ ਨਿੰਦਾ ਨਾ ਨਿਕਲੇ, ਇਹਦੇ ਚ ਬੁਰੇ ਬਚਨ ਨਾ ਨਿਕਲਣ। ਇਹ ਤੇਰਾ ਮੁੱਖ ਇਤਨਾ ਹੋ ਜਾਏ ਕਿ ਇਹਦੇ ਵਿੱਚੋਂ ਕੋਈ ਬੁਰਾ ਬਚਨ ਨਾ ਨਿਕਲੇ, ਤੇਰਾ ਮੁੱਖ ਖੁੱਲੇ ਨਿਰੰਕਾਰ ਦੇ ਨਾਮ ਲਈ, ਤੇਰੇ ਕੋਲ ਲਗਾਮਾਂ ਦੇ ਮੁਹਾਰ ਲਗਾਮ ਪਰਾਵੋ। ਲਗਾਮ ਕੀ ਹੈ? ਗੁਰੂ ਕਾ ਸ਼ਬਦ। ਮਨ ਲੋਚੇ ਬੁਰਿਆਈਆਂ, ਗੁਰ ਸ਼ਬਦ ਦੀ ਇਹ ਮਨਹੋੜੀ ਹੈ। ਗੁਰੂ ਦੇ ਸ਼ਬਦ ਨਾਲ ਮਨ ਨੂੰ ਮੋੜਨਾ। ਕਬੀਰ ਜੀ ਕਹਿੰਦੇ, ਮੁਹਾਰ ਦੇ ਕੇ ਮੈਂ ਲਗਾਮ ਪਹਿਰਾਉਂਦਾ ਹਾਂ ਮਨ ਨੂੰ। ਤੇ ਅਗਲੀ ਪੰਕਤੀ ਚ ਕਹਿੰਦੇ ਨੇ, ਹਾਂਜੀ,
ਸਗਲਤ ਜੀਨ ਗਗਨ ਦੌਰਾਵੋ।
ਸਗਲਤ ਜੀਨ, ਸਗਲ ਤਾਂ ਜੀਨ, ਜੀਨ ਹੁੰਦੀ ਹੈ ਕੱਠ। ਸਗਲ ਦਾ ਅਰਥ ਹੈ ਸਾਰਾ, ਸਾਰੇ ਸੰਸਾਰ ਤੇ ਜਿਸ ਦਾ ਕਬਜ਼ਾ ਹੈ ਉਹ ਨਿਰੰਕਾਰ। ਜਿਸ ਨੇ ਸਾਰੇ ਸੰਸਾਰ ਤੇ ਕਾਠੀ ਪਾਈ ਹੋਈ ਉਹ ਨਿਰੰਕਾਰ। ਕਬੀਰ ਜੀ ਕਹਿੰਦੇ, ਉਸ ਨਾਲ ਆਪਣੇ ਮਨ ਨੂੰ ਜੋੜਨਾ ਹੈ ਤੇ ਗਗਨ ਦੌੜਾਓ। ਦੌੜਾਉਣਾ ਹੈ ਕਿੱਧਰ? ਦਸਵੇਂ ਦੁਆਰ ਵੱਲ। ਗੁਰੂ ਕੇ ਸ਼ਬਦ ਨਾਲ ਜੋੜ ਕੇ ਉਹ ਲਗਾਮ ਪਹਿਰਾ ਕੇ ਸੰਸਾਰ ਦੇ ਬਚਨਾਂ ਤੋਂ ਬੰਦ ਕਰਕੇ ਪਰਮੇਸ਼ਵਰ ਦੇ ਨਾਮ ਦੀ ਕਾਠੀ ਪਾ ਕੇ ਕਬੀਰ ਜੀ ਕਹਿੰਦੇ ਨੇ, ਇਸ ਘੋੜੇ ਨੂੰ ਗਗਨ ਦੌੜਾਓ, ਦਸਵੇਂ ਦੁਆਰ ਵੱਲ ਦੌੜਾਉਣਾ ਹੈ। ਖਰਾ ਕਠਿਨ ਹੈ ਦੌੜਾਉਣਾ, ਉਧਰ ਸੰਸਾਰ ਵੱਲ ਤਾਂ ਦੌੜ ਜਾਂਦਾ। ਕਈ ਵਾਰ ਬਾਣੀ ਪੜ੍ਹਦੇ ਹੋ ਫਿਰ ਵੀ ਸੰਸਾਰ ਵੱਲ ਦੌੜ ਜਾਂਦਾ। ਸਿਮਰਨ ਕਰਨ ਬੈਠਦੇ ਹੋ, ਹੱਥ ਵਿੱਚ ਮਾਲਾ, ਵਾਹਿਗੁਰੂ ਵਾਹਿਗੁਰੂ ਵੀ ਕਿਹਾ ਜਾ ਰਿਹਾ, ਪਰ ਇਹ ਦੌੜ ਜਾਂਦਾ ਸੰਸਾਰ ਵੱਲ। ਕਬੀਰ ਜੀ ਕਹਿੰਦੇ ਨੇ, ਉਧਰ ਨੂੰ ਦੌੜਾਉਣਾ ਹੈ ਆਕਾਸ਼ ਵੱਲ। ਤੇ ਫਿਰ ਅਗਲੀ ਪੰਕਤੀ ਚ ਕਹਿੰਦੇ ਨੇ,
ਆਪਣੇ ਵਿਚਾਰ ਸਵਾਰੀ ਕੀਜੈ।
ਕਹਿੰਦੇ ਨੇ, ਬੜਾ ਸੋਚ ਸਮਝ ਕੇ ਇਸ ਮਨ ਰੂਪੀ ਘੋੜੇ ਤੇ ਸਵਾਰੀ ਕਰਨੀ ਹੈ।
ਸਹਿਜ ਕਹਿ ਪਾਵੜੇ ਪੱਗ ਧਰ ਲੀਜੈ।
ਪਾਵੜੇ ਦਾ ਅਰਥ ਹੈ ਰਕਾਬ, ਜਿਸ ਵਿੱਚ ਘੋੜੇ ਤੇ ਬੈਠ ਕੇ ਪੈਰ ਪਾਉਂਦੇ ਨੇ। ਕਬੀਰ ਜੀ ਕਹਿੰਦੇ ਨੇ, ਜਦੋਂ ਨਿਰੰਕਾਰ ਦੇ ਦੇਸ਼ ਵੱਲ ਇਹਨੂੰ ਦੌੜਾਉਣਾ ਹੈ ਤੇ ਫਿਰ ਗਿਆਨ ਦੇ ਪਾਵੜੇ ਤੇ ਪੈਰ ਰੱਖਣੇ। ਭਾਵ ਗਿਆਨ ਜਾਗਰਤ ਵਿੱਚ ਜਾਗਦਾ ਰਹੇ, ਖੋ ਨਾ ਜਾਏ ਸੰਸਾਰ ਦੀ ਅਗਿਆਨਤਾ ਵਿੱਚ, ਖੋ ਨਾ ਜਾਏ ਧਨ ਵਿੱਚ, ਖੋ ਨਾ ਜਾਏ ਪਦਾਰਥ ਵਿੱਚ। ਤਾਂ ਕਬੀਰ ਜੀ ਕਹਿੰਦੇ ਨੇ, ਉਹ ਸਹਿਜ ਕੇ ਪਾਵੜਾ ਗਿਆਨ ਦੇ ਰਕਾਬਾਂ ਵਿੱਚ ਪੱਗ ਥਰ ਲੀਜੈ, ਆਪਣੀ ਬੁੱਧੀ ਰੂਪੀ ਪੈਰ ਨੂੰ ਰੱਖਣਾ ਹੈ।
ਰਹਾਉ ਚੱਲ ਰੇ ਵੈ ਕੁੰਠ ਤੁਜੇ ਲਹਿ ਤਾਰੋ।
ਤੇ ਮਨ ਰੂਪੀ ਘੋੜੇ ਨੂੰ ਇਹ ਕਹਿਣਾ ਕਿ ਚੱਲ ਤੈਨੂੰ ਸਵਰਗ ਵਿੱਚ ਲੈ ਕੇ ਚੱਲਦਾ ਹਾਂ।
ਚਹਿ ਤਾਂ ਪ੍ਰੇਮ ਕਹਿ ਚਾਵਕ ਮਾਰੋ।
ਤੇ ਜੇ ਇਹ ਮਨ ਰੁਕਾਵਟ ਕਰੇ, ਅੜੇ, ਤਾਂ ਕਬੀਰ ਜੀ ਕਹਿੰਦੇ ਫਿਰ ਪ੍ਰੇਮ ਦੇ ਚਾਵਕ ਮਾਰਨੇ ਨੇ, ਰੱਬ ਦੇ ਪ੍ਰੇਮ ਦੀਆਂ ਗੱਲਾਂ ਕਰਨੀਆਂ ਨੇ ਇਹਦੇ ਨਾਲ, ਤਾਂ ਕਿ ਪ੍ਰੇਮ ਦੇ ਚਾਵਕ ਖਾ ਕੇ ਇਹ ਅੱਗੇ ਤੁਰਦੇ ਨੇ।
ਕਹਿਤ ਕਬੀਰ ਭਲੇ ਅਸਵਾਰਾ।
ਕਬੀਰ ਜੀ ਕਹਿੰਦੇ ਨੇ, ਇਸ ਮਨ ਤੇ ਅਸਵਾਰੀ ਕਰਦੇ ਨੇ ਚੰਗੇ ਲੋਕ, ਮਨ ਰੂਪੀ ਘੋੜੇ ਤੇ, ਜਿਨ੍ਹਾਂ ਦੇ ਵਿਚਾਰ ਚੰਗੇ ਹੋ ਜਾਂਦੇ ਨੇ, ਜਿਹੜੇ ਸੰਸਾਰ ਨਾਲੋਂ ਨਾਤਾ ਤੋੜ ਲੈਂਦੇ ਨੇ ਤੇ ਨਿਰੰਕਾਰ ਤੱਕ ਪਹੁੰਚਣਾ ਚਾਹੁੰਦੇ ਨੇ, ਉਹ ਭਲੇ ਅਸਵਾਰ ਇਸ ਘੋੜੇ ਤੇ ਸਵਾਰੀ ਕਰਨੀ ਹੈ।
ਵੇਦ ਕਿਤੇਬ ਤੇ ਰਹਿ ਹੈ ਨਿਰਾਰਾ।
ਉਹ ਫਿਰ ਇਹਨਾਂ ਵੇਦਾਂ ਤੇ ਕਿਤੇਬਾਂ ਧਾਰਮਿਕ ਗ੍ਰੰਥਾਂ ਵਿੱਚ ਨਹੀਂ ਪੈਂਦੇ, ਸਗੋਂ ਕਬੀਰ ਜੀ ਕਹਿੰਦੇ ਉਹਨਾਂ ਤੋਂ ਵੀ ਵੱਖ ਹੋ ਕੇ ਕੇਵਲ ਸਿੱਧੇ ਨਿਰੰਕਾਰ ਨਾਲ ਸੰਬੰਧ ਜੋੜ ਲੈਂਦੇ ਹਨ।
ਗੌੜੀ ਕਬੀਰ ਜੀ ਜਿਹੇ ਮੁੱਖ ਪੰਚੋ ਅੰਮ੍ਰਿਤ ਖਾਏ।
ਯਾਦ ਰੱਖਿਓ ਸਰੀਰ ਦੀ ਗੱਲ ਕਰਦੇ ਨੇ, ਕਹਿੰਦੇ ਨੇ ਇਹ ਦੁਨੀਆਂ ਦੇ ਲੋਕੋ ਜਿਸ ਮੁੱਖ ਨਾਲ ਅੱਜ ਤੁਸੀਂ ਪੰਜ ਅੰਮ੍ਰਿਤ ਵਰਗੇ ਪਦਾਰਥ ਦੁੱਧ ਦਹੀਂ ਘਿਓ ਖੰਡ ਸ਼ਹਿਦ ਆਦਿ ਖਾਂਦੇ, ਕਹਿੰਦੇ ਨੇ ਇੱਕ ਦਿਨ ਆਏਗਾ ਅੱਜ ਇਸ ਨਾਲ ਅੰਮ੍ਰਿਤ ਖਾਂਦੇ ਹੋ, ਪੰਜ ਚੀਜ਼ਾਂ ਅੰਮ੍ਰਿਤ ਰੂਪ ਜਿਹੜੀਆਂ ਖਾਂਦੇ ਹੋ, ਉਹੀ ਮੁੱਖ ਇੱਕ ਦਿਨ ਆਏਗਾ। ਕਬੀਰ ਜੀ ਦੱਸ ਰਹੇ ਨੇ
ਤੇ ਮੁੱਖ ਦੇਖਤ ਲੂਕਟ ਲਾਏ।
ਕਬੀਰ ਜੀ ਕਹਿੰਦੇ ਮੈਂ ਉਹਨਾਂ ਮੁੱਖਾਂ ਨੂੰ ਅਜੇ ਮੁੱਖਾਂ ਨੂੰ ਅੱਜ ਅੰਮ੍ਰਿਤ ਖਾਂਦਿਆਂ ਤੱਕਿਆ ਤੇ ਫਿਰ ਉਹਨਾਂ ਨੂੰ ਚੁਆਤੀਆਂ ਲੱਗਦੀਆਂ ਤੱਕੀਆਂ ਨੇ, ਉਹਨਾਂ ਨੂੰ ਸਰਦਿਆਂ ਵੀ ਮੈਂ ਤੱਕਿਆ ਹੋਇਆ।
ਇੱਕ ਦੁੱਖ ਰਾਮ ਰਾਜ ਕੱਟੋ ਮੇਰਾ।
ਇਸੇ ਕਰਕੇ ਮੈਂ ਉਸ ਰਾਮ ਰਾਜ ਪਰਮੇਸ਼ਵਰ ਅੱਗੇ ਇਹ ਬੇਨਤੀ ਕਰਦਾ ਹਾਂ ਕਿ ਐ ਪਰਮੇਸ਼ਵਰ ਮੇਰਾ ਇੱਕ ਦੁੱਖ ਕੱਟਣਾ ਕਰੋ। ਉਹ ਦੁੱਖ ਕਿਹੜਾ ਹੈ ਅਗਲੀ ਪੰਕਤੀ ਚ ਦੱਸਦੇ,
ਅਗਨ ਬਹਿ ਔਰ ਗਰਭ ਬਸੇਰਾ।
ਕਿ ਮੈਨੂੰ ਅੱਗ ਵਿੱਚ ਸੜਨਾ ਨਾ ਪਏ, ਮੈਨੂੰ ਦੁਬਾਰਾ ਮਾਂ ਦੇ ਪੇਟ ਵਿੱਚ ਨਾ ਆਉਣਾ ਪਏ, ਗਰਭ ਵਿੱਚ ਨਿਵਾਸ ਨਾ ਲੈਣਾ ਪਏ, ਕਿਉਂਕਿ ਮੈਂ ਵਾਰ ਵਾਰ ਇਹ ਅੰਮ੍ਰਿਤ ਰੂਪੀ ਪਦਾਰਥ ਖਾਵਾਂ ਤੇ ਫਿਰ ਮੈਂ ਸੜ ਜਾਵਾਂ, ਫਿਰ ਪੇਟ ਚ ਆਵਾਂ, ਉਧਰ ਚ ਆਵਾਂ, ਬਾਹਰ ਆਵਾਂ, ਫਿਰ ਖਾਵਾਂ, ਫਿਰ ਸੜ ਜਾਵਾਂ। ਕਬੀਰ ਜੀ ਕਹਿੰਦੇ ਮੈਂ ਇਸ ਦੁੱਖ ਤੋਂ ਛੁਟਕਾਰਾ ਚਾਹੁੰਦਾ ਹਾਂ, ਇਹ ਨਿਰੰਕਾਰ ਬਖਸ਼ਿਸ਼ ਕਰਕੇ ਮੇਰਾ ਇਹ ਦੁੱਖ ਮਾਤਾ ਦੇ ਉਦਰ ਵਿੱਚ ਆਉਣ ਦਾ ਅਤੇ ਮਾਤਾ ਦੇ ਗਰਭ ਵਿੱਚ ਨਿਵਾਸ ਪਾਉਣ ਦਾ ਇਹ ਦੁੱਖ ਮੇਰਾ ਆਪ ਕੱਟ ਦੇਣਾ ਕਰੋ।
ਰਹਾਓ ਕਾਇਆ ਭੂਤੀ ਬਹੁਵਿਧ ਭਾਤੀ।
ਕਹਿੰਦੇ ਇਹ ਸਰੀਰ ਜਿਹੜਾ ਹੈ ਇਹਨੂੰ ਲੋਕ ਬੜੇ ਤਰੀਕਿਆਂ ਨਾਲ ਭਗੂਤੀ ਦਾ ਅਰਥ ਖਰਾਬ ਕਰਦੇ ਨੇ, ਬੜੇ ਭਾਂਤ ਬੜੇ ਤਰੀਕਿਆਂ ਨਾਲ ਆਪਣੇ ਆਪਣੇ ਤਰੀਕੇ ਨੇ ਦੁਨੀਆਂ ਦੇ ਲੋਕਾਂ ਦੇ, ਕੁਝ ਸਾੜ ਦਿੰਦੇ ਨੇ, ਕੁਝ ਦੱਬ ਦਿੰਦੇ ਨੇ, ਕੁਝ ਖੂਹ ਵਿੱਚ ਸੁੱਟ ਦਿੰਦੇ ਨੇ, ਕੋਈ ਜੰਗਲਾਂ ਚ ਰੋਲਣ ਲਈ ਸੁੱਟ ਦਿੰਦੇ ਨੇ, ਕਾਂ ਕੁੱਤੇ ਖਾ ਜਾਣ। ਕਬੀਰ ਜੀ ਕਹਿੰਦੇ ਮੈਂ ਇਸ ਕਾਇਆ ਨੂੰ ਬੜੇ ਤਰੀਕਿਆਂ ਨਾਲ ਖਰਾਬ ਹੁੰਦਿਆਂ ਤੱਕਿਆ। ਕਾਇਆ ਭਗੂਤੀ ਬਹੁਵਿਧ ਭਾਤੀ, ਬੜੇ ਤਰੀਕਿਆਂ ਨਾਲ ਬੜੀਆਂ ਵਿਧੀਆਂ ਨਾਲ ਲੋਕ ਇਹਨੂੰ ਖਰਾਬ ਕਰਦੇ ਹਨ।
ਉਹ ਜਾ ਰਹੇ ਕੋ ਵਡਲੇ ਮਾਟੀ।
ਕੋਈ ਇਸ ਕਾਇਆ ਨੂੰ ਸੜ ਦਿੰਦਾ ਹੈ ਤੇ ਕੋਈ ਇਸ ਕਾਇਆ ਨੂੰ ਇਸ ਸਰੀਰ ਨੂੰ ਮਿੱਟੀ ਵਿੱਚ ਗੜ ਦਿੰਦਾ ਹੈ। ਕਬੀਰ ਜੀ ਕਹਿ ਰਹੇ ਨੇ
ਕਹੋ ਕਬੀਰ ਹਰ ਚਰਨ ਦਿਖਾਵਾ।
ਐ ਹਰੀ ਆਪ ਮੇਰੇ ਤੇ ਬਖਸ਼ਿਸ਼ ਕਰੋ, ਮੈਨੂੰ ਆਪਣੇ ਚਰਨਾਂ ਦਾ ਦਰਸ਼ਨ ਕਰਾ ਦਿਓ ਇੱਕ ਵਾਰ। ਮੇਰੀ ਇੱਛਾ ਹੈ ਕਿ ਤੁਸੀਂ ਮੈਨੂੰ ਆਪਣੇ ਚਰਨਾਂ ਦਾ ਦਰਸ਼ਨ ਕਰਾਓ। ਕਬੀਰ ਜੀ ਕਹਿੰਦੇ ਨੇ
ਪਾਛਾ ਤੇ ਜਮ ਕਿਉਂ ਨਾ ਪਠਾਵੋ।
ਫਿਰ ਪਿੱਛੇ ਤੇ ਤੁਸੀਂ ਭਾਵੇਂ ਬਾਹਰ ਜਮ ਨੂੰ ਕਿਉਂ ਨਾ ਭੇਜ ਦੇਵੋ, ਭੇਜ ਦੇਣਾ ਜਮ ਫਿਰ, ਪਰ ਇੱਕ ਵਾਰ ਮੈਨੂੰ ਆਪਣੇ ਚਰਨਾਂ ਦੇ ਦਰਸ਼ਨ ਕਰਵਾ ਦਿਓ। ਇਹ ਗੱਲ ਕਬੀਰ ਜੀ ਕਹਿ ਰਹੇ ਨੇ ਆਪਣੀ ਬਾਣੀ ਵਿੱਚ।
ਗੌੜੀ ਕਬੀਰ ਜੀ ਆਪੇ ਪਾਵਕ ਆਪੇ ਪਵਨਾ।
ਇਸ ਗੱਲ ਨੂੰ ਜਾਣ ਲੈਣਾ ਬੜਾ ਕਠਿਨ ਹੈ। ਅਸੀਂ ਹਵਾ ਨੂੰ ਹਵਾ ਸਮਝਦੇ ਹਾਂ, ਅੱਗ ਨੂੰ ਅੱਗ ਸਮਝਦੇ, ਲੋਕ ਪਾਣੀ ਨੂੰ ਪਾਣੀ ਕਹਿ ਕੇ ਪੁਕਾਰਦੇ। ਅਸੀਂ ਨਹੀਂ ਜਾਣਿਆ ਕਿ ਅੱਗ ਵੀ ਆਪ ਹੈ, ਪਾਣੀ ਵੀ ਆਪ ਹੈ। ਸਤਿਗੁਰੂ ਪਾਤਸ਼ਾਹ ਬਾਣੀ ਚ ਕਹਿੰਦੇ ਨੇ ਹਰ ਆਪੇ ਪੰਚ ਤੱਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ, ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗੜ ਚੁਕਾਵੈ। ਆਪ ਹੀ ਉਹਨੇ ਆਪਣਾ ਪਸਾਰਾ ਪੰਜ ਤੱਤਾਂ ਤੋਂ ਕੀਤਾ ਤੇ ਪੰਜ ਧਾਤੂ ਪੰਜ ਗਿਆਨ ਇੰਦਰੇ ਕਰਮ ਇੰਦਰੇ ਪੰਜ ਤੱਤ ਇਸ ਜੀਵ ਦੇ ਵਿੱਚ ਆਪ ਹੀ ਪਾਉਣਾ ਕਰਦਾ, ਆਪ ਹੀ ਤੱਤ ਬਣਾਏ ਨੇ, ਆਪ ਹੀ ਜੀਵ ਬਣਾਉਂਦਾ ਤੇ ਫਿਰ ਜੀਵਾਂ ਤੋਂ ਵੱਖ ਵੀ ਆਪ ਨਹੀਂ ਹੁੰਦਾ। ਆਪੇ ਹੀ ਜਲ ਥਲ ਮਹੀਅਲ ਪੂਰਿਆ ਰਵਿਆ ਵਿੱਚ ਵਣਾ, ਆਪੇ ਹੀ ਇਹਨਾਂ ਜੀਵਾਂ ਚ ਵਿਆਪ ਰਿਹਾ ਹੈ। ਕਬੀਰ ਜੀ ਮਹਾਂਪੁਰਸ਼ਾਂ ਨੇ ਜੋ ਥਾਨਕਾ ਇਸ ਸ਼ਬਦ ਦੀ ਪੁਰਾਤਨ ਸਮਿਆਂ ਤੋਂ ਚਲੀ ਆਉਂਦੀ ਉਹ ਕਹੀ ਹੈ ਕਿ ਕਬੀਰ ਜੀ ਦਾ ਘਰ ਹੈ, ਕਬੀਰ ਜੀ ਦੇ ਘਰ ਨੂੰ ਅੱਗ ਲੱਗ ਗਈ। ਕਬੀਰ ਜੀ ਘਰ ਚ ਗੈਰ ਹਾਜ਼ਰ ਨੇ, ਘਰ ਚ ਨਹੀਂ ਹਨ, ਲੋਕ ਕਬੀਰ ਜੀ ਦੇ ਘਰ ਦੀ ਅੱਗ ਬੁਝਾਉਣ ਦਾ ਉਪਰਾਲਾ ਕਰ ਰਹੇ ਨੇ ਤੇ ਕਬੀਰ ਜੀ ਕਿਤੇ ਬਾਹਰ ਗਏ ਨੇ, ਕੋਈ ਵਿਅਕਤੀ ਉਹਨਾਂ ਦੇ ਕੋਲ ਵੀ ਗਿਆ। ਕਬੀਰ ਜੀ ਨੂੰ ਉਹਨੇ ਜਾ ਕੇ ਇਹ ਸ਼ਬਦ ਕਹੇ ਕਿ ਤੁਹਾਡੇ ਘਰ ਨੂੰ ਅੱਗ ਲੱਗ ਗਈ। ਪਰ ਯਾਦ ਰੱਖਿਓ, ਉਹ ਆਪਣੀ ਮਸਤੀ ਚਾਹ ਰਹੇ ਨੇ, ਉਹਨਾਂ ਨੂੰ ਕੋਈ ਮਤਲਬ ਨਹੀਂ। ਜਿਸ ਨੂੰ ਇਹ ਪਤਾ ਚੱਲ ਜਾਏ ਕਿ ਅੱਗ ਵੀ ਆਪ ਹੈ, ਪਾਣੀ ਵੀ ਆਪ ਹੈ, ਸਭ ਕੁਝ ਆਪ ਹੈ, ਤੇ ਫਿਰ ਉਹ ਕਿਉਂ ਫਿਕਰ ਕਰੇਗਾ ਜੀ। ਇਸੇ ਕਰਕੇ ਤਾਂ ਬੇਪਰਵਾਹ ਸਦਾ ਰੰਗ ਹਰ ਕੇ ਜਾਂ ਕਪਾਕ ਸੁਆਮੀ ਤਾਂ ਕਬੀਰ ਜੀ ਮਸਤ ਆ ਰਹੇ ਨੇ। ਜਦੋਂ ਕਬੀਰ ਜੀ ਘਰ ਪਹੁੰਚ ਗਏ ਤੇ ਜਿਹੜਾ ਲੋਕਾਂ ਨੇ ਸਮਾਨ ਕੱਢ ਕੇ ਰੱਖਿਆ ਸੀ ਉਹ ਵੀ ਸੁੱਟਣ ਲੱਗ ਗਏ ਵਿੱਚ। ਹਵਾ ਵਗ ਰਹੀ, ਸਮਾਨ ਮਚ ਰਿਹਾ ਦਿਸਦਾ ਹੈ। ਕਬੀਰ ਜੀ ਨੂੰ ਪੁੱਛਿਆ, ਲੋਕਾਂ ਕੀ ਕਰਦੇ ਹੋ? ਤੇ ਕਬੀਰ ਜੀ ਨੇ ਇਸ ਸ਼ਬਦ ਦੁਆਰਾ ਉਹਨਾਂ ਲੋਕਾਂ ਨੂੰ ਉਪਦੇਸ਼ ਕੀਤਾ, ਇਹ ਦੁਨੀਆਂ ਦੇ ਲੋਕੋ, ਭਾਵਕ ਅੱਗ ਵੀ ਉਹ ਆਪ ਹੈ, ਪਵਨਾ ਹਵਾ ਵੀ ਉਹ ਆਪ ਹੈ, ਅੱਗ ਤੇ ਹਵਾ ਕੋਈ ਦੂਸਰਾ ਨਹੀਂ, ਉਹ ਆਪ ਹੀ ਅੱਗ ਹੈ, ਆਪ ਹੀ ਹਵਾ ਹੈ। ਅਗਲੀ ਪੰਕਤੀ ਚ ਕਹਿੰਦੇ ਨੇ,
ਯਾਰ ਹੈ ਖਸਮ ਤਾਂ ਰੱਖ ਹੈ ਕਵਨਾ।
ਤੇ ਜੇ ਉਹ ਖਸਮ ਹੀ ਸਾੜਨ ਲੱਗ ਜਾਏ ਫਿਰ ਰਾਖਾ ਕੌਣ ਹੋ ਸਕਦਾ ਭਾਈ? ਜੇ ਉਹ ਮਾਲਕ ਸਾੜਨਾ ਚਾਹੇਗਾ ਤੇ ਤੁਸੀਂ ਰਖਵਾਲੇ ਨਹੀਂ ਬਣ ਸਕਦੇ। ਉਸ ਮਾਲਕ ਤੋਂ ਕੌਣ ਰੱਖ ਸਕਦਾ? ਕੋਈ ਨਹੀਂ ਰੱਖ ਸਕਦਾ ਜੇ ਉਹ ਸਾੜਨਾ ਚਾਹੇ। ਅਗਲੀਆਂ ਪੰਕਤੀਆਂ ਚ ਦੱਸਦੇ ਨੇ,
ਰਾਮ ਜਪਤ ਤਨ ਜਰ ਕੀ ਨਾ ਜਾਏ।
ਕਹਿੰਦੇ ਇਹ ਦੁਨੀਆਂ ਦੇ ਲੋਕੋ, ਰਾਮ ਜਪੋ, ਰਾਮ ਦਾ ਨਾਮ ਨਾ ਛੱਡੋ, ਭਾਵੇਂ ਇਹ ਤਨ ਜਰ ਵੀ ਕਿਉਂ ਨਾ, ਸਰ ਕਿਉਂ ਨਾ ਜਾਏ, ਪਰ ਤੁਸੀਂ ਰਾਮ ਦਾ ਨਾਮ ਜਪਣਾ ਨਾ ਛੱਡੋ, ਆਰਾਮ ਕਹੀ ਜਾਓ। ਅਗਲੀ ਪੰਕਤੀ ਚ ਕਹਿ ਰਹੇ ਨੇ,
ਰਾਮ ਨਾਮ ਚਿਤ ਰਹਿਆ ਸਮਾਏ।
ਉਹ ਰਾਮ ਜਿਸ ਦਾ ਉਪਦੇਸ਼ ਮੈਂ ਤੁਹਾਨੂੰ ਕਰ ਰਿਹਾ ਹਾਂ, ਉਹ ਰਾਮ ਮੇਰੇ ਚਿੱਤ ਵਿੱਚ ਸਮਾ ਰਿਹਾ ਹੈ, ਮੇਰੇ ਚਿੱਤ ਵਿੱਚ ਮਿਲ ਰਿਹਾ ਹੈ। ਕਬੀਰ ਜੀ ਕਹਿ ਰਹੇ,
ਰਹਾਉ ਕਾਕੋ ਜਰੈ ਕਾਹੇ ਹੋਏ ਹਾਨ।
ਕਹਿੰਦੇ ਕਿੱਥੇ ਕੋਈ ਸੜਦਾ ਨਹੀਂ। ਦੇਖੋ ਕਿੱਡੀ ਅਜੀਬ ਗੱਲ, ਅਸੀਂ ਸਾਨੂੰ ਤਾਂ ਸੜਦਾ ਦਿਸੇਗਾ, ਸਾਨੂੰ ਘਾਟਾ ਪੈਂਦਾ ਵੀ ਦਿਸੇ। ਤਾਂ ਕਬੀਰ ਜੀ ਕਹਿੰਦੇ ਨੇ, ਕਾਕੋ ਜਰੈ, ਕਿੱਥੇ ਕੋਈ ਸੜਦਾ ਹੈ, ਕਾਹੇ ਹੋਏ ਹਾਨ, ਤੇ ਘਾਟਾ ਕਿਸ ਨੂੰ ਪੈਂਦਾ, ਕਿੱਥੇ ਪੈਂਦਾ ਘਾਟਾ? ਨਾ ਕੋਈ ਸੜਦਾ ਹੈ, ਨਾ ਕਿਸੇ ਨੂੰ ਘਾਟਾ ਪੈਂਦਾ ਹੈ। ਤੇ ਫਿਰ ਪੁੱਛਿਆ ਲੱਗਿਆ ਸੁਆ, ਆ ਸਭ ਕੁਝ ਤਤਬਾਹ ਹੋ ਰਿਹਾ ਸੀ, ਦੇਖਦੇ ਹਾਂ, ਤੇ ਤੁਸੀਂ ਕਹਿੰਦੇ ਹੋ ਕੋਈ ਸੜਦਾ ਹੀ ਨਹੀਂ, ਕੋਈ ਘਾਟਾ ਨਹੀਂ ਪੈਂਦਾ। ਤਾਂ ਕਬੀਰ ਜੀ ਦੱਸ ਰਹੇ ਨੇ,
ਨਟ ਵਟ ਖੇਲੇ ਸਾਰਗ ਪਾਨ।
ਕਹਿੰਦੇ ਉਹ ਸਾਰੰਗ ਨਾਮੇ ਤਰਖ ਨੂੰ ਧਾਰਨ ਵਾਲਾ ਪਰਮੇਸ਼ਵਰ ਨਟ ਵਟ ਖੇਲੇ, ਜਿਵੇਂ ਨਟ ਅਨੇਕ ਤਰ੍ਹਾਂ ਦੇ ਭੇਖ ਬਣਾ ਕੇ ਖੇਡਾਂ ਖੇਡਦਾ ਹੈ। ਕਬੀਰ ਜੀ ਕਹਿੰਦੇ ਨਟ ਬਾਜ਼ੀਗਰ ਵਾਂਗ ਉਹ ਪਰਮੇਸ਼ਵਰ ਵੀ ਇਸ ਤਰ੍ਹਾਂ ਦੀਆਂ ਖੇਡਾਂ ਖੇਡ ਰਿਹਾ ਹੈ। ਐ ਜਗਿਆਸੂ ਜਨੋ, ਕੁਝ ਸੜਦਾ ਨਹੀਂ, ਕਿਸੇ ਦਾ ਨੁਕਸਾਨ ਨਹੀਂ ਹੁੰਦਾ, ਇਹ ਤਾਂ ਕੇਵਲ ਪਰਮੇਸ਼ਵਰ ਦੀ ਖੇਡ ਹੈ। ਹਾਂਜੀ,
ਕਹੋ ਕਬੀਰ ਅੱਖਰ ਦੋਏ ਭਾਖ।
ਤੁਸੀਂ ਕੇਵਲ ਦੋ ਅੱਖਰ ਉਚਾਰਨਾ ਕਰ, ਭਾਖ ਦਾ ਅਰਥ ਹੈ ਉਚਾਰਨਾ, ਕਹਿਣਾ। ਤੁਸੀਂ ਦੋ ਅੱਖਰ, ਉਹ ਦੋ ਅੱਖਰ ਕਿਹੜੇ ਨੇ? ਰਾਮ ਦੋ ਅੱਖਰ ਅੱਖਰ ਨੇ। ਕਹਿੰਦੇ ਤੁਸੀਂ ਰਾਮ ਰਾਮ ਕਹੋ, ਯਾਦ ਰੱਖਿਓ, ਸੰਸਾਰ ਮਿਟ ਜਾਏਗਾ, ਰਾਮ ਨਹੀਂ ਮਿਟੇਗਾ। ਜੋ ਕੁਝ ਸੰਸਾਰ ਤੇ ਦਿਸਦਾ ਹੈ ਸਭ ਬਿਨਸ ਜਾਏਗਾ, ਰਾਮ ਨਹੀਂ ਬਿਨਸੇਗਾ, ਕਿਉਂ? ਰਾਮ ਤਾਂ ਆਦ ਸੱਚ ਹੈ, ਰਾਮ ਤਾਂ ਜੁਗਾਦ ਸੱਚ ਹੈ, ਰਾਮ ਤਾਂ ਹੋਸੀ ਵੀ ਸੱਚ ਹੈ, ਵੀ ਸੱਚ ਨਾਨਕ ਹੋਸੀ ਵੀ ਸੱਚ। ਰਾਮ ਦਾ ਅਰਥ ਦਸ਼ਰਥ ਦਾ ਬੇਟਾ ਰਾਮ ਨਹੀਂ ਹੈ, ਰਾਮ ਦਾ ਅਰਥ ਹੈ ਰਮਿਆ ਹੋਇਆ, ਵਿਆਪਕ, ਜਿਵੇਂ ਪਾਣੀ ਦਿੰਦੇ ਹੋ ਨਾ ਖੇਤੀ ਨੂੰ, ਤੇ ਖੇਤੀ ਦੇ ਵਿੱਚ ਪਾਣੀ ਇੱਕ ਇੱਕ ਕਣ ਵਿੱਚ ਰਮ ਜਾਂਦਾ ਹੈ, ਇਵੇਂ ਹੀ ਰਾਮ ਜਰਲੇ ਜਰਲੇ ਵਿੱਚ ਵਿਆਪਕ ਹੈ। ਤਾਂ ਕਬੀਰ ਜੀ ਕਹਿੰਦੇ ਨੇ, ਉਸ ਰਾਮ ਦੇ ਨਾਮ ਰੂਪੀ ਦੋ ਅੱਖਰਾਂ ਨੂੰ ਉਚਾਰੋ, ਕਹੋ। ਬਾਣੀ ਚ ਜ਼ਿਕਰ ਆਇਆ, ਸਭੇ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰੇ? ਰਾਮ ਹੀ ਤਾਂ ਹੈ ਸਭ ਕੁਛ, ਜਿਨ੍ਹਾਂ ਨੂੰ ਦਿਸਦਾ ਹੈ ਉਹ ਕਿਸੇ ਨੂੰ ਬੁਰਾ ਨਹੀਂ ਕਹਿ ਸਕਦੇ, ਬੁਰਾ ਉਹੀ ਕਹਿੰਦੇ ਨੇ ਜਿਨ੍ਹਾਂ ਨੂੰ ਰਾਮ ਦਿਸਦਾ ਨਹੀਂ। ਜਿਹਨਾਂ ਨੂੰ ਕੇਵਲ ਜਾਣਕਾਰੀ ਹੈ, ਜਿਹਨਾਂ ਨੇ ਜਾਣਿਆ ਨਹੀਂ। ਫਰੀਦ ਜੀ ਆਪਣੀ ਬਾਣੀ ਚ ਜ਼ਿਕਰ ਕਰਦੇ ਨੇ, ਫਰੀਦਾ ਖਾਲਕ ਖਲਕ ਮੈਂ, ਖਲਕ ਬਸੈ ਰੱਬ ਮਾਂ ਹੈ। ਕਹਿਣ ਲੱਗੇ ਮੰਦਾ ਕਿਸਨੋ ਆਖੀ ਹੈ, ਜਾਂ ਤਿਸ ਬਿਨ ਕੋਈ ਨਾ ਹੈ। ਬੁਰਾ ਕਿਹਨੂੰ ਕਹੀ, ਰੱਬ ਨੂੰ ਬੁਰਾ ਕਹੋਗੇ? ਮੈਂ ਆਪ ਜੀ ਨੂੰ ਫਿਰ ਅਰਜ਼ ਕਰਾਂ, ਇਹ ਸਾਡੀਆਂ ਗੱਲਾਂ ਨਹੀਂ ਹਨ, ਇਹ ਗੁਰੂ ਦੀਆਂ ਗੱਲਾਂ ਨੇ। ਅਸੀਂ ਇਹਨਾਂ ਗੱਲਾਂ ਨੂੰ ਜਾਣ ਕੇ ਉੱਥੋਂ ਤੱਕ ਪਹੁੰਚਣਾ, ਤਾਂ ਕਿ ਸਾਡੀ ਵੀ ਉਹ ਅਵਸਥਾ ਹੋ ਜਾਏ। ਸਾਨੂੰ ਵੀ ਦਿਸ ਪਏ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਦਰਬਾਰ ਹੈ, ਸਿੱਖ ਇਕੱਠੇ ਹੋਏ ਨੇ, ਹੱਥ ਜੋੜੇ ਸਤਿਗੁਰੂ ਅੱਗੇ ਬੇਨਤੀ ਕਰਨ ਲੱਗ ਪਏ, ਸਤਿਗੁਰੂ ਅਸੀਂ ਜੰਗਾਂ ਵਿੱਚ ਲੜਦੇ ਹਾਂ, ਅਸੀਂ ਦੁਸ਼ਮਣ ਨੂੰ ਮਾਰਦੇ ਹਾਂ, ਦੁਸ਼ਮਣ ਨੂੰ ਜ਼ਖਮੀ ਕਰਦੇ ਹਾਂ, ਡੇਗਦੇ ਹਾਂ ਧਰਤੀ ਤੇ, ਪਰ ਸਾਡੇ ਵਿੱਚ ਇੱਕ ਗਦਾਰ ਪੈਦਾ ਹੋਇਆ, ਉਹਨਾਂ ਦੁਸ਼ਮਣਾਂ ਨੂੰ ਪਾਣੀ ਪਿਲਾਉਂਦਾ। ਗੁਰੂ ਪਾਤਸ਼ਾਹ ਕਹਿੰਦੇ ਕੌਣ ਹੈ ਉਹ? ਕਹਿੰਦੇ ਕਨਈਆ ਹੈ। ਇਹ ਦੁਸ਼ਮਣਾਂ ਨੂੰ ਪਾਣੀ ਪਿਲਾ ਕੇ ਫਿਰ ਸਾਡੇ ਮੁਕਾਬਲੇ ਲੜਨ ਲਈ ਖੜਾ ਕਰ ਦਿੰਦਾ। ਗੁਰੂ ਪਾਤਸ਼ਾਹ ਕਹਿਣ ਲੱਗੇ ਬੁਲਾਓ ਭਾਈ ਕਨਈਆ ਨੂੰ, ਬੁਲਾਓ। ਬੁਲਾਇਆ, ਭਾਈ ਕਨਈਆ, ਇਹ ਸਿੱਖ ਤੇਰੀ ਸ਼ਿਕਾਇਤ ਕਰ ਰਹੇ ਨੇ ਕਿ ਦੁਸ਼ਮਣ ਨੂੰ ਪਾਣੀ ਪਿਲਾਉਂਦਾ। ਹੱਥ ਜੋੜ ਲੈ ਭਾਈ ਕਨਈਆ ਨੇ, ਸਤਿਗੁਰੂ ਮੈਂ ਕਦੇ ਦੁਸ਼ਮਣ ਨੂੰ ਪਾਣੀ ਨਹੀਂ ਪਿਲਾਇਆ। ਸਿੱਖਾਂ ਫਿਰ ਕਿਹਾ ਪਿਲਾਉਣਾ ਹੈ, ਅਸੀਂ ਤੈਨੂੰ ਦੇਖਿਆ ਪਿਲਾਉਂਦੇ ਹਾਂ। ਗੁਰੂ ਪਾਤਸ਼ਾਹ ਕਹਿਣ ਲੱਗੇ ਕਨਈਆ ਦੱਸ ਭਾਈ। ਕਹਿੰਦਾ ਸਤਿਗੁਰੂ ਜੇ ਸੱਚ ਪੁੱਛਦੇ ਹੋ ਤਾਂ ਮੈਂ ਤਾਂ ਤੁਹਾਨੂੰ ਪਾਣੀ ਪਿਲਾਉਣਾ, ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਲਾਉਂਦਾ। ਜਦੋਂ ਤੂੰ ਜ਼ਖਮੀ ਰੂਪ ਵਿੱਚ ਕਿਤੋਂ ਆਵਾਜ਼ ਦਿੰਦਾ ਹਾਏ ਪਾਣੀ, ਤੇ ਮੈਂ ਉਧਰ ਪਾਣੀ ਲੈ ਕੇ ਦੌੜ ਪੈਂਦਾ ਹਾਂ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਸ਼ਬਦ ਕਹੇ ਨੇ ਕਿ ਜਦੋਂ ਕਨਈਏ ਦੀ ਸ਼ਿਕਾਇਤ ਹੋਈ, ਗੁਰੂ ਪਾਤਸ਼ਾਹ ਨੇ ਉਹਦੀ ਗੱਲ ਸੁਣੀ, ਤੇ ਭਾਈ ਕਨਈਏ ਨੇ ਇਹ ਬਚਨ ਕਹੇ ਕਿ ਤੈਨੂੰ ਪਿਆ ਪਿਲਾਵਾਂ ਪਾਣੀ, ਮੇਰੇ ਸਿਰ ਦੇ ਸਾਈ ਤੁਰਕ ਅਤੁਰਕ ਨਾ ਦਿਸਦਾ ਮੈਨੂੰ, ਤੂੰ ਸਾਰੇ ਦਿਸ ਆਈ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਹੱਸੇ ਤੇ ਗੱਲ ਲਾਇਆ ਪਿਆਰਾ, ਡੱਬੀ ਹੱਥ ਫੜਾਈ, ਪਾਣੀ ਨਾਲ ਮੱਲਣ ਵੀ ਰੱਖੀ, ਲੋੜ ਪਏ ਤਾਂ ਲਾਈ। ਕਬੀਰ ਜੀ ਕਹਿੰਦੇ ਨੇ ਕੇਵਲ ਉਸ ਨੂੰ ਯਾਦ ਕਰੋ, ਕਹੋ ਕਬੀਰ ਅੱਖਰ ਦੋਏ ਭਾਕ, ਰਾਮ ਕਹੋ ਤਾਂ ਕਿ ਰਾਮ ਜਰੇ ਜਰੇ ਵਿੱਚ ਵਿਆਪਕ ਦਿਸ ਪਏ। ਉਹਨਾਂ ਦੋ ਅੱਖਰਾਂ ਦਾ ਮਾਲਕ ਕੋਈ ਤਾਂ ਹੋਏਗਾ ਜਿਹੜਾ ਰਾਮ ਉਹਨਾਂ ਅੱਖਰਾਂ ਦਾ ਮਾਲਕ ਹੈ। ਕਬੀਰ ਜੀ ਅਗਲੀ ਪੰਕਤੀ ਚ ਦੱਸਦੇ,
ਹੋਏਗਾ ਖਸਮ ਤਾਂ ਲਏਗਾ ਰਾਖ,
ਕਹਿੰਦੇ ਉਹਨਾਂ ਅੱਖਰਾਂ ਦਾ ਮਾਲਕ ਜੋ ਰਾਮ ਹੈ, ਜੇ ਮਾਲਕ ਹੋਏਗਾ ਤਾਂ ਰੱਖ ਲਏਗਾ, ਆਪੇ ਰੱਖਿਆ ਕਰੇਗਾ, ਫਿਰ ਕੁਝ ਨੁਕਸਾਨ ਨਹੀਂ ਹੋਏਗਾ, ਕੁਝ ਸੜੇਗਾ ਨਹੀਂ, ਫਿਰ ਇਹ ਸੰਸਾਰ ਬਾਜ਼ੀਗਰ ਦੀ ਖੇਲ ਦਿਸਾਏਗਾ। ਗੁਰੂ ਪਿਆਰਿਓ, ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਹਿਰਦੇ ਚ ਵਸ ਜਾਏ, ਬਾਣੀ ਨੂੰ ਪੜ੍ਹ ਕੇ ਸਾਨੂੰ ਇਹ ਗਿਆਨ ਹੋ ਜਾਏ ਕਿ ਉਸ ਈਸ਼ਵਰ ਤੋਂ ਬਿਨਾਂ ਕੁਝ ਵੀ ਨਹੀਂ। ਉਹ ਜੋ ਅੰਬਰ ਦੇ ਤਾਰੇ ਹਨ, ਉਹਨਾਂ ਨੂੰ ਚਿਤਰਨ ਵਾਲਾ ਵੀ ਆਪ ਹੈ, ਸੰਸਾਰ ਦੀ ਪ੍ਰਤਿਪਾਲਣਾ ਕਰਨ ਵਾਲਾ ਆਪ ਹੈ, ਅੱਗ ਤੇ ਪਾਣੀ ਵੀ ਆਪ ਹੈ। ਗੁਰੂ ਪਾਤਸ਼ਾਹ ਨੇ ਬਚਨ ਕਹੇ ਨੇ ਆਪਨ ਖੇਲ ਆਪ ਕਰ ਦੇਖੈ, ਖੇਲ ਸੰਕੋਚ ਹੈ ਤਾਂ ਨਾਨਕ ਇੱਕ ਹੈ। ਬਾਣੀ ਦੀ ਵਿਚਾਰ ਕਰਦੇ ਹੋਈਆਂ ਫੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਾਧ ਸੰਗਤ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ ਕਰਨੀਆਂ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ, ਉਹ ਲਿਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ।
ਕਹੋ ਕਬੀਰ ਅੱਖਰ ਦੋਏ ਭਾਖ, ਹੋਏਗਾ ਖਸਮ ਤਾਂ ਲਏਗਾ ਰਾਖ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।